ਸਿੰਘ ਥੋੜੇ ਬੇਲੀਓ ਠਾਠਾ ਅੰਬਰਸਰ ਗੋਲੀ ਚੱਲਦੀ ਉਹ 20 ਮੀਲ ਪਿੰਡ ਸਾਡੇ ਸੁਣੇ ਕੱਲ ਦੀ ਮਾਝ ਦੀ ਜ਼ਮੀਨ ਮੁੰਡਾ ਪਾਲ ਸਿੰਘ ਦਾ ਉਹ ਮਾਰਦਾ ਉਬਾਲੇ ਖੂਨ ਲਾਲ ਸਿੰਘ ਦਾ ਯੋਧਿਆਂ ਨੇ ਟੈਂਕ ਤੋਪਾਂ ਵੀ ਉਧੇੜਤੇ ਉਹ ਕੱਲੇ ਕੱਲੇ ਸਿੰਘ ਕਈ ਕਈ ਫੌਜੀ ਰੇੜਤੇ ਲੜਦਿਆਂ ਨੂੰ ਸੀ ਦਿਨ ਚਾਰ ਹੋ ਗਏ ਅੰਗ ਵੀ ਸੀ ਕਈਆਂ ਦੇ ਨਕਾਰ ਹੋ ਗਏ ਸੁਣ ਗੱਲ ਰੇੜੂਆ ਹੱਥਾਂ ਚੋਂ ਜਾ ਪਿਆ ਸੁਣ ਗੱਲ ਰੇੜੂਆ ਹੱਥਾਂ ਚੋਂ ਜਾ ਪਿਆ ਕਹਿੰਦੇ ਤੀਰ ਵਾਲਾ ਬਾਬਾ ਬੋਲਾਂ ਨੂੰ ਪੁਗਾ ਗਿਆ ਬੇਬੇ ਪੁੱਛੇ ਪੁੱਤ ਤੈਨੂੰ ਤਾਪ ਹੋ ਗਿਆ ਬੇਬੇ ਪੁੱਛੇ ਪੁੱਤ ਤੈਨੂੰ ਤਾਪ ਹੋ ਗਿਆ ਕੰਮ ਕਰ ਛੱਡੇ ਚੁੱਪ ਚਾਪ ਹੋ ਗਿਆ ਕੰਮ ਕਰ ਛੱਡੇ ਚੁੱਪ ਚਾਪ ਹੋ ਗਿਆ ਉਹ ਤੜਕੇ ਹੀ ਆਣ ਕੇ ਅੱਡੇ ਤੇ ਖੜ ਗਿਆ ਅਨੰਦਪੁਰ ਸਾਹਿਬ ਵਾਲੀ ਬੱਸ ਚੜ ਗਿਆ ਸਾਥੀ ਹੋਰ ਮਿਲੇ ਕੰਮ ਸਾਰਾ ਹੋ ਗਿਆ ਗਾਤਰਾ ਸੀ ਪਹਿਲਾਂ ਨਾਲੋਂ ਪਾਰਾ ਹੋ ਗਿਆ ਕਿਹੜੀ ਗੱਲੋਂ ਤਖਤਾਂ ਤੇ ਟੈਂਕ ਚਾੜਤੇ ਨੀਰੰਡੀਏ ਬੇਦੋਸ਼ੇ ਸਿੰਘ ਕਾ ਤੋਂ ਮਾਰਤੇ ਬੰਨ ਤੇ ਬਲਦ ਕਿੱਲੇ ਲਾ ਪੰਜਾਲੀਆਂ ਬੰਨ ਤੇ ਬਲਦ ਕਿੱਲੇ ਲਾ ਪੰਜਾਲੀਆਂ ਮੋਢਿਆਂ ਤੇ ਟੰਗ ਲਈਆਂ ਸੰਤਾਲੀਆਂ ਮੋਢਿਆਂ ਤੇ ਟੰਗ ਲਈਆਂ ਸੰਤਾਲੀਆਂ ਉਹ ਮਹਿਲ ਛੱਡ ਝਾੜੀਆਂ ਟਿਕਾਣੇ ਬਣ ਗਏ ਲੋਕਾਂ ਲਈ ਬੁੱਚੜ ਖਾਨੇ ਥਾਣੇ ਬਣ ਗਏ ਦਿਨ ਚੜੇ ਕਿਤੇ ਕਿਤੇ ਰਾਤਾਂ ਹੁੰਦੀਆਂ ਇੱਕ ਪਿੱਛੋਂ ਇੱਕ ਵਾਰਦਾਤਾਂ ਹੁੰਦੀਆਂ ਕੇਸਰੀ ਦਾ ਖਾਕੀ ਨਾਲ ਵੈਰ ਵੱਧ ਗਿਆ ਦਿਨੋਂ ਦਿਨ ਪਾਪੀਆਂ ਦਾ ਕਹਿਰ ਵੱਧ ਗਿਆ ਉਹ ਪੈਸੇ ਅੱਗੇ ਜ਼ਾਲਮਾਂ ਜ਼ਮੀਰ ਹਾਰਤੇ ਪੈਸੇ ਅੱਗੇ ਜ਼ਾਲਮਾਂ ਜ਼ਮੀਰ ਹਾਰਤੇ ਮੈਡਲਾਂ ਲਈ ਮਾਵਾਂ ਦੇ ਸੀ ਪੁੱਤ ਮਾਰਤੇ ਉਹ ਮੈਡਲਾਂ ਲਈ ਮਾਵਾਂ ਦੇ ਸੀ ਪੁੱਤ ਮਾਰਤੇ ਮੈਡਲਾਂ ਲਈ ਮਾਵਾਂ ਦੇ ਸੀ ਪੁੱਤ ਮਾਰਤੇ
ਗੁਲਾਮੀ ਕੌਮ ਦੇ ਗਲੋਂ ਲਾਉਣ ਖਾਤਰ ਗੁਲਾਮੀ ਕੌਮ ਦੇ ਗਲੋਂ ਲਾਉਣ ਖਾਤਰ ਖਾਲਸਾ ਪੰਥ ਨੇ ਮਤਾ ਪਕਾਇਆ ਈ ਹੱਕ ਕੌਮ ਦੇ ਹਿੰਦ ਤੋਂ ਲੈਣ ਦੇ ਲਈ ਆਨੰਦਪੁਰ ਦਾ ਮਤਾ ਬਣਾਇਆ ਈ ਧੋਖੇ ਕੌਮ ਨਾਲ ਹੁੰਦੇ ਨਿੱਤ ਨਵੇਂ ਵੇਖੇ ਸੰਤਾਂ ਸੰਘਰਸ਼ ਦਾ ਵਿਗਲ ਵਜਾਇਆ ਈ ਸਮੁੱਚੀ ਕੌਮ ਨੇ ਮਿਲ ਸੁਖਦੀਪ ਸਿੰਘਾ ਧਰਮ ਯੁੱਧ ਦਾ ਮੋਰਚਾ ਲਾਇਆ ਈ ਧਰਮ ਯੁੱਧ ਦਾ ਮੋਰਚਾ ਲਾਇਆ ਈ ਅੱਜ ਫੇਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਤੇ ਆਪ ਜੀ ਦੀਆਂ ਦੁਆਵਾਂ ਤੇ ਅਸੀਸਾਂ ਦੇ ਸਦਕਾ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਜੀ ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ 104.6 ਦੇ ਮਾਧਿਅਮ ਦੇ ਨਾਲ ਜੁੜੇ ਹੋ ਸਾਰੇ ਹੀ ਗੁਰਾਂ ਵੱਲੋਂ ਦਿੱਤੀ ਹੋਈ ਗੁਰ ਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਦਾ ਪ੍ਰੋਗਰਾਮ ਜੂਨ 1984 ਦੇ ਜਿਹੜੇ ਵਰਤਾਰੇ ਦੇ ਵਿੱਚ ਜਿੱਥੇ ਜੁਝਾਰੂ ਸਿੰਘ ਸ਼ਹੀਦ ਹੋਏ ਉੱਥੇ ਨਿਰਦੋਸ਼ ਸਿੰਘਾਂ ਬੱਚਿਆਂ ਬਜ਼ੁਰਗਾਂ ਬੀਬੀਆਂ ਨੂੰ ਵੀ ਉੱਥੇ ਸ਼ਹੀਦ ਕੀਤਾ ਗਿਆ ਉਹਨਾਂ ਸਾਰਿਆਂ ਦੀ ਯਾਦ ਨੂੰ ਸਮਰਪਿਤ ਇਹ ਪ੍ਰੋਗਰਾਮ ਅੱਜ ਦਾ ਅਸੀਂ ਰੱਖਾਂਗੇ ਪਰ ਕੋਸ਼ਿਸ਼ ਕਰਾਂਗੇ ਕਿ ਅਜਿਹੇ ਹਾਲਾਤ ਕਿਉਂ ਬਣਾਏ ਗਏ ਤੇ ਅਸਲ ਦੇ ਵਿੱਚ ਇਹ ਘੱਲੂ ਘਰ ਆ ਤੀਜਾ ਘੱਲੂ ਘਰ ਆ ਇਸ ਸਿੱਖ ਕੌਮ ਦੇ ਲਈ ਕਹਿਣਾ ਇਸ ਨੂੰ ਵਾਜਬ ਹੋਵੇਗਾ ਇਹ ਲੜੀ ਵਾਰ ਇਹ ਕੀਤਾ ਗਿਆ ਕੰਮ ਸੀ ਜਿਸ ਦਾ ਪਹਿਲਾ ਪੜਾਅ ਜਿਹੜਾ ਪੜਾਅ ਦਰ ਪੜਾਅ ਜਿਵੇਂ ਇੱਕ ਅਹਿਮ ਪੜਾਅ ਸੀਗਾ ਜਦੋਂ ਦਰਬਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੁਰਤਾ ਗੱਦੀ ਨੂੰ ਚੈਲੰਜ ਕਰਕੇ ਜਿਹੜਾ ਸਿੱਖ ਕੌਮ ਦੀਆਂ ਜਿਹੜੀ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦੇ ਲਈ ਸਿੱਖ ਕੌਮ ਨੂੰ ਜਲੀਲ ਕਰਨ ਦੇ ਲਈ ਜਿਹੜੇ ਉਹ ਕੰਮ ਕੀਤੇ ਗਏ ਸਮੇਂ ਦੀ ਹਕੂਮਤ ਵੱਲੋਂ ਇਹ ਕੰਮ ਕਰਨ ਦੇ ਪਿੱਛੇ ਜਿਹੜਾ ਮਕਸਦ ਸੀ ਉਹ ਆਪਾਂ ਸਾਰੇ ਤੱਥ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਜਿਹੜੇ ਸਾਡੇ ਸਰੋਤਿਆਂ ਨੂੰ ਦੱਸਦੇ ਚੱਲੀਏ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ 1984 ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਾਇਆ ਜਾਂਦਾ ਹੈ ਇਸ ਵਾਰ ਵੀ ਉਹ ਲਾਇਆ ਜਾ ਰਿਹਾ 5 ਅਤੇ 6 ਜੂਨ ਨੂੰ ਕੱਲ੍ਹ ਅਤੇ ਪਰਸੋਂ 10 ਵਜੇ ਤੋਂ ਲੈ ਕੇ 6 ਵਜੇ ਤੱਕ ਨਿਊਜ਼ੀਲੈਂਡ ਬਲੱਡ ਡੋਨਰ ਸੈਂਟਰ ਕੈਵਨਡਿਸ਼ ਡਰਾਈਵ ਵਿਰੀ ਵਿਖੇ ਮੈਨਕੋ ਵਿਖੇ ਬੀਪੀ ਗੈਸ ਸਟੇਸ਼ਨ ਦੇ ਨਾਲ ਜਿਹੜੇ ਵੀ ਸਰੋਤੇ ਉੱਥੇ ਪਹੁੰਚ ਸਕਦੇ ਨੇ ਜ਼ਰੂਰ ਉੱਥੇ ਪਹੁੰਚ ਕੇ ਜਿਹੜਾ ਆਪਣਾ ਬਣਦਾ ਯੋਗਦਾਨ ਪਾਓ ਜੀ। ਤੇ ਜਿਹੜਾ ਇਹ ਘੱਲੂਘਾਰਾ ਵਾਪਰਿਆ ਜਾਂ ਵਰਤਾਇਆ ਗਿਆ ਸਮੇਂ ਦੀ ਹਕੂਮਤ ਵੱਲੋਂ, ਜੇ ਇਸ ਸਾਰੀ ਗੱਲ ਨੂੰ ਸਮਝਣਾ ਹੋਵੇ ਤਾਂ ਜਿਵੇਂ ਅਹਿਮ ਜਿਹੜੀਆਂ ਕਿਤਾਬਾਂ 'ਚੋਂ ਅਹਿਮ ਹੈ ਕਿ ਜਿਹੜੀ ਸਿੱਖ ਸਿਧਾਂਤਾਂ ਦੀ ਘੇਰਾਬੰਦੀ ਜਿਹੜੀ ਕਿਤਾਬ ਹੈ, ਜਿਹੜੀ ਨਾਲ ਜਿਵੇਂ ਅਜਮੇਰ ਸਿੰਘ ਜੀ ਦੀਆਂ ਦੋ ਹੋਰ ਵੀ ਜਿਹੜੀਆਂ ਕਿਤਾਬਾਂ ਨੇ, 20ਵੀਂ ਸਦੀ ਦੀ ਸਿੱਖ ਰਾਜਨੀਤੀ, ਉਹ ਸਾਰਾ ਕੁਝ ਤੁਹਾਨੂੰ ਸਮਝਣਾ ਪਵੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਘੇਰਾਬੰਦੀ ਕੀਤੀ ਗਈ ਤੇ ਹਾਲਾਤ ਇਸ ਪੱਧਰ ਤੱਕ ਲਿਆਂਦੇ ਗਏ ਕਿ ਜਿਹੜਾ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ, ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ। ਤੇ ਇਹ ਹਾਲਾਤ ਬਣਾਉਣ ਦੇ ਵਿੱਚ ਜਿਹੜਾ ਜਿੱਥੇ ਸਮੇਂ ਦੀ ਹਕੂਮਤ ਨੇ ਦੁਸ਼ਮਣ ਬਾਤ ਕਰੇ ਅਣਹੋਣੀ ਦੇ ਮੁਤਾਬਕ ਉਹਨਾਂ ਨੇ ਆਪਣੀ ਪੂਰੀ ਵਾਹ ਲਾਈ, ਪਰ ਸਭ ਤੋਂ ਵੱਧ ਜਿਹੜਾ ਘਟੀਆ ਕਿਰਦਾਰ ਰਿਹਾ ਉਹ ਸਾਡੇ ਆਪਣੇ ਜਿਹੜੇ ਅਖਵਾਉਣ ਵਾਲੇ ਸਿੱਖ ਕੌਮ ਦੇ ਆਪੂ ਬਣੇ ਲੀਡਰ ਜਿਹੜੇ ਬਾਅਦ ਵਿੱਚ ਉਹਨਾਂ ਨੂੰ ਪ੍ਰਮੋਟ ਕਰਕੇ ਰਾਜ ਗੱਦੀਆਂ ਵੀ ਦਿੱਤੀਆਂ ਗਈਆਂ, ਉਹਨਾਂ ਦਾ ਵੀ ਜਿਹੜਾ ਹਿੱਸਾ ਹੈ ਉਹ ਬੜਾ ਅਹਿਮ ਸਥਾਨ ਰੱਖਦਾ ਹੈ, ਬੜਾ ਅਹਿਮ ਉਸ ਦੇ ਉੱਤੇ ਕੇਂਦਰਿਤ ਆਪਾਂ ਨੂੰ ਰਹਿਣਾ ਪਵੇਗਾ ਕਿ ਜੇ ਆਪਾਂ ਸੋਚੀਏ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਜੇ ਅਜਿਹੇ ਵਰਤਾਰੇ ਨਾ ਵਾਪਰਨ ਤਾਂ ਇਹ ਜਿਹੜੇ ਇਹਨਾਂ ਦੀ ਨਿਸ਼ਾਨਦੇਹੀ ਜਿਹੜੀ ਸਿੱਖ ਕੌਮ ਦੇ ਵਿੱਚ ਗਦਾਰ ਬੈਠੇ ਨੇ ਇਹਨਾਂ ਦੀ ਨਿਸ਼ਾਨਦੇਹੀ ਕਰਨੀ ਬੜੀ ਜ਼ਰੂਰੀ ਹੈ। ਇਹ ਉਹ ਸਾਰੇ ਦੇ ਸਾਰੇ ਖਾਨਦਾਨ ਮੁੜ ਘਿੜ ਕੇ ਜਿਹੜੇ ਨੇ ਸਿੱਖ ਕੌਮ ਦੇ ਉੱਤੇ ਭਾਰੂ ਪੈ ਜਾਂਦੇ ਨੇ ਜਦੋਂ ਜਦੋਂ ਵੀ ਹਕੂਮਤ ਨੇ ਸਿੱਖ ਕੌਮ ਨੂੰ ਕਹਿ ਲਈਏ ਕਿ ਜਿਹੜੀ ਇਹਨਾਂ ਦੀ ਚੜ੍ਹਤ ਨੂੰ ਰੋਕਣਾ ਹੋਵੇ ਤਾਂ ਇਹਨਾਂ ਖਾਨਦਾਨਾਂ ਨੂੰ ਮੋਹਰੇ ਕੀਤਾ ਜਾਂਦਾ ਹੈ। ਇਹ ਜਿਹੜੀ ਹਜੇ ਇਸ ਦੇ ਪਰੇ ਕੋਈ ਪੁਖਤਾ ਸਾਡੇ ਕੋਲ ਕੋਈ ਨਹੀਂ ਸਬੂਤ ਨੇ, ਪਰ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਚੱਲਦੀ ਦੇ ਵਿੱਚ ਕਈ ਵੀਰ ਜ਼ਿਕਰ ਕਰ ਜਾਂਦੇ ਨੇ ਕਿ ਜਿਹੜਾ ਆਹਲਾ ਸਿੰਘ ਦੇ ਪਰਿਵਾਰ ਤੋਂ ਇਹ ਟੱਬਰ ਅੱਗੇ ਸ਼ੁਰੂ ਹੁੰਦੇ ਨੇ। ਆਹਲਾ ਸਿੰਘ ਮੁਗਲ ਹਕੂਮਤ ਵੇਲੇ ਜਿਹੜਾ ਇੱਕ ਅਜਿਹਾ ਕਿਰਦਾਰ ਨਿਭਾਉਂਦਾ ਸੀ ਕਿ ਸਿੰਘਾਂ ਦੇ ਵਿੱਚ ਉਹ ਇਹ ਰੱਖਦਾ ਸੀ ਕਿ ਮੈਂ ਤੁਹਾਡਾ ਹੀ ਬੰਦਾ ਹਾਂ, ਤੁਹਾਡੇ ਭਲੇ ਲਈ ਕੰਮ ਕਰਦਾ, ਤੁਹਾਡੇ ਭਲੇ ਲਈ ਮੈਂ ਸਰਕਾਰਾਂ ਨਾਲ ਗੱਲ ਕਰਦਾ, ਸਮੇਂ ਦੀਆਂ ਹਕੂਮਤਾਂ ਨਾਲ ਗੱਲ ਕਰਦਾ, ਪਰ ਅਸਲ ਦੇ ਵਿੱਚ
ਸਿੱਧੇ ਜਿਹੇ ਸ਼ਬਦਾਂ 'ਚ ਕਹਿਣਾ ਹੋਵੇ ਟੌੜ ਕਿਸਮ ਦਾ ਬੰਦਾ ਸੀ।
ਬਿਲਕੁਲ
ਇਹੋ ਜਿਹੀ ਸਟੋਰੀ ਜਿਹੜੀ ਬਾਦਲ ਪਰਿਵਾਰ ਦੀ ਤੇ ਮਜੀਠੀਆ ਪਰਿਵਾਰ ਦਾ
ਜਿਹੜਾ ਜ਼ਿਕਰ ਕਰ ਰਹੇ ਹਾਂ, ਬਿਲਕੁਲ ਇਹ ਉਹੀ ਪਰਿਵਾਰ ਹੈ ਜੀ।
ਹਾਂਜੀ ਹਾਂ, ਉਹੀ ਪਰਿਵਾਰ ਚੱਲੇ ਆਉਂਦੇ ਨੇ,
ਉਹੀ ਪਰਿਵਾਰ ਚੱਲੇ ਆਉਂਦੇ ਜੀ। ਇਹ ਸਾਰਾ ਜਿਹੜਾ ਸਾਰਾ ਕੁਝ ਵਰਤਾਇਆ ਗਿਆ, ਵਰਤਾਰਾ ਵਾਪਰਿਆ, ਇਹ ਜਿਹੜੇ ਪਰਿਵਾਰ ਨੇ, ਜਿਵੇਂ ਜਿਹੜੇ ਅਰੂੜ ਸਿੰਘ ਵੀ ਇਹਨਾਂ ਦੇ ਪਰਿਵਾਰਾਂ ਚੋਂ ਹੀ ਆਉਂਦੇ ਨੇ, ਜਿਹਨਾਂ ਨੇ ਅਡਵਾਇਰ ਨੂੰ ਸਰੋਪਾ ਦਿੱਤਾ ਸੀ।
ਹਾਂਜੀ,
ਤੇ ਮਜੀਠੀਆ ਦੇ ਪਰਿਵਾਰ ਚ ਉਹਨਾਂ ਨੇ ਅਡਵਾਇਰ ਨੇ ਜਿਹੜੇ ਆ ਕੇ ਬਾਅਦ ਵਿਚ
ਇਹਨਾਂ ਨੂੰ ਜ਼ਮੀਨਾਂ ਵੀ ਅਲਾਟ ਕੀਤੀਆਂ
ਤੇ ਜਿਹੜਾ ਜਲਿਆਂਵਾਲਾ ਬਾਗ ਦਾ ਸਾਕਾ ਹੋਇਆ ਉਸ ਤੋਂ ਬਾਅਦ ਮਜੀਠੀਏ ਦੇ ਘਰਾਂ ਦੇ ਵਿਚ ਜਾ ਕੇ ਜਿਹੜਿਆਂ ਨੇ ਭੋਜਨ ਪਾਣੀ ਕੀਤਾ ਸੀ, ਜਿਵੇਂ ਦੱਸਦਾ
ਜਿਹੜੀ ਟਹਿਲ ਪਾਣੀ ਜਿਹੜਾ ਉੱਥੇ ਹੋਇਆ ਜੀ।
ਹਾਂਜੀ ਹਾਂਜੀ, ਤੇ ਅਰੂੜ ਸਿੰਘ ਨੇ ਤਾਂ ਜਿਹੜਾ ਸਰੋਪਾ ਵੀ ਦਿੱਤਾ ਸੀ। ਤੇ ਇਹ ਹੀ ਫਿਰ ਜਦੋਂ ਇਹ ਨਾਲ ਦੀ ਨਾਲ ਪਰਿਵਾਰ ਤੁਹਾਡੇ ਮਤਲਬ ਚੱਲਦੇ ਨੇ
ਪੈਨਲ ਦੇ ਵਿੱਚ
ਤੁਹਾਡੇ, ਹਾਂਜੀ ਬਿਲਕੁਲ ਬਰਾਬਰ ਹੈ, ਤੁਹਾਡੇ ਫਿੱਟ ਕੀਤੇ ਨੇ। ਜਦੋਂ ਜਦੋਂ ਵੀ ਤੁਸੀਂ ਕੋਈ ਗੱਲਬਾਤ ਕਰੋਗੇ, ਜਿਵੇਂ ਅੱਜ ਕੱਲ ਜਿਹੜੀ RSS ਜਿਹੜੀ ਹਮਲੇ ਕਰ ਰਹੀ ਹੈ ਸਿੱਖ ਕੌਮ ਦੇ ਉੱਤੇ, ਇਹਦੇ ਵਿੱਚ ਇਹਨਾਂ ਪਰਿਵਾਰਾਂ ਦਾ ਬਹੁਤ ਵੱਡਾ ਹੱਥ ਹੈ।
ਹਾਂਜੀ,
ਜਿਵੇਂ ਆਸ਼ੂਤੋਸ਼ ਵਰਗੇ ਲਿਆ ਕੇ ਭਾਰਤ ਪੰਜਾਬ ਦੇ ਵਿੱਚ ਫਿੱਟ ਕੀਤੇ, ਇਹ ਬਾਦਲ ਪਰਿਵਾਰ ਦੀ ਦੇਣ ਆ।
ਹਾਂਜੀ,
ਤੇ ਇਹ ਇੱਕੋ ਇਹ ਨੀ, ਜਿਵੇਂ ਹੁਣ ਰਾਧਾ ਸਵਾਮੀ ਡੇਰਾ ਵੀ ਹੈ ਜਾਂ ਹੋਰ ਵੀ ਹੈ, ਇਹ ਸਾਰੇ ਡੇਰੇ ਡੇਰਾਵਾਦ ਪੈਦਾ ਕੀਤਾ ਗਿਆ ਇਸ ਦੇ ਵਿੱਚ। ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਆਪਸ ਵਿੱਚ ਨੇ, ਜਿਵੇਂ ਰਾਧਾ ਸਵਾਮੀ ਪਰਿਵਾਰ ਦੀ ਮਜੀਠੀਏ ਪਰਿਵਾਰ ਦੇ ਨਾਲ
ਕਾਫੀ ਸਾਂਝ ਹੈ ਜੀ,
ਕਾਫੀ ਸਾਂਝ ਹੈ। ਇਹ ਸਾਰੇ ਤੁਹਾਡੇ ਉੱਪਰ ਬਿਠਾਏ ਗਏ ਨੇ ਜੀ, ਤੇ ਜਦੋਂ ਤੱਕ ਇਹਨਾਂ ਗੱਲਾਂ ਨੂੰ ਆਪਾਂ ਨਹੀਂ ਸਮਝਾਂਗੇ, ਜਿਹੜੇ ਇਹ ਵਰਤਾਰੇ ਜਿਹੜੇ ਵਾਪਰਨ ਦਾ ਖਦਸ਼ਾ ਹਮੇਸ਼ਾ ਬਣਿਆ ਰਹੇਗਾ। ਉਹੀ ਖੇਡ ਦੁਆਰਾ ਖੇਡੀ ਜਾਂਦੀ ਹੈ, ਉਕਸਾਇਆ ਜਾਂਦਾ ਹੈ ਨੌਜਵਾਨਾਂ ਨੂੰ,
ਜਿਹੜੇ ਹਾਂਜੀ ਜਜ਼ਬੇ ਵਾਲੇ ਹੁੰਦੇ ਨੇ, ਆਪਣੇ ਦੇਸ਼ ਲਈ ਆਪਣੀ ਕੌਮ ਲਈ ਕੁਝ ਨਵੀਂ ਸੇਧ ਲੈ ਕੇ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ 4-5 ਸਾਲ ਦੀ ਜਿਹੜੀ ਗੇਮ ਹੁੰਦੀ ਹੈ ਹਰੇਕ ਬੰਦੇ ਦੇ ਇਨਸਾਨ ਦੀ, ਜਦੋਂ ਉਮਰ ਦੇ ਵਿੱਚ ਇਹੋ ਜਿਹਾ ਪੜਾਅ ਆਉਂਦਾ ਹੈ ਕਿ ਉਸ ਪੜਾਅ ਦੇ ਵਿੱਚ ਉਹ ਵਧੀਆ ਮੁਕਾਮ 'ਤੇ ਚਲੇ ਜਾਂਦਾ ਹੈ, ਜੇਕਰ ਆਪਾਂ ਨੋਰਮਲੀ ਗੱਲ ਵੀ ਕਰੀਏ ਉਹ, ਕਿਉਂਕਿ ਸੋਚ ਇਹੋ ਜਿਹੀ ਹੁੰਦੀ ਹੈ। ਪਰ ਖੈਰ, ਜਿਹੜਾ 34ਵਾਂ ਆਪਾਂ ਸਾਕਾ ਨੀਲਾ ਤਾਰਾ ਜਿਹਨੂੰ ਆਪਾਂ ਇੱਕ ਗੱਲ ਮੈਂ ਇੱਥੇ ਤੁਹਾਡੇ ਨਾਲ ਸਾਂਝੀ ਕਰਦਾ ਕਿ ਇਹਨੂੰ ਓਪਰੇਸ਼ਨ ਬਲੂ ਸਟਾਰ ਓਪਰੇਸ਼ਨ ਕਹਿਣਾ ਸਾਡੇ ਲਈ ਬਹੁਤ ਗਲਤ ਹੈ ਸਾਡੇ ਨਾਲ ਓਪਰੇਸ਼ਨ ਨਹੀਂ ਸਾਡੀ ਨਸਲ ਕੁਸ਼ੀ ਕੀਤੀ ਗਈ ਹੈ ਓਪਰੇਸ਼ਨ ਸਰਕਾਰ ਵੱਲੋਂ ਕੀਤਾ ਗਿਆ ਤੁਹਾਡੇ ਉੱਤੇ ਸਾਡੀ ਤਾਂ ਨਸਲ ਕੁਸ਼ੀ ਹੋਈ ਹੈ ਜਿੱਥੇ ਛੋਟੇ ਛੋਟੇ 18-18 ਸਾਲ 18-18 ਦਿਨਾਂ ਦੇ ਬੱਚੇ ਵੀ ਉੱਥੇ ਸ਼ਹੀਦ ਕੀਤੇ ਨੇ ਉਸ 34 ਜੂਨ 1984 ਦੇ ਤੀਜੇ ਘੱਲੂ ਘਾਰੇ ਦੀ ਆਪ ਸਾਰਿਆਂ ਨੂੰ ਔਰ ਸਾਰੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਅਸੀਂ ਕਰਦੇ ਹਾਂ ਅਤੇ ਉਸ ਘੱਲੂ ਘਾਰੇ ਦੇ ਬਾਰੇ ਅੱਜ ਆਪਾਂ ਸਾਰੀ ਗੱਲਬਾਤ ਕਰਨ ਦਾ ਜਿਹੜਾ ਸਾਡਾ ਆਪ ਦੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਤਰ੍ਹਾਂ ਸਾਂਝ ਪਾਵਾਂਗੇ ਪਰ ਮੇਰੇ ਵਤਨ 'ਤੇ ਬਣੀ ਹੈ ਅੱਜ ਭੀੜ ਭਾਰੀ ਟੁੱਟ ਪਏ ਨੇ ਵੈਰੀ ਪੰਜਾਬ ਉੱਤੇ ਚਿਰਾਕ ਆਪਣੇ ਆਪ ਨੂੰ ਉਸ 84 ਦੇ ਜੂਨ ਮਹੀਨੇ ਦੇ ਵਿੱਚ ਲਿਜਾ ਕੇ ਆਪਣੇ ਆਪ ਨੂੰ ਖੜਾ ਤਾਂ ਕਰੀਏ ਫਿਰ ਪਤਾ ਲੱਗੇਗਾ ਦੇਸ਼ ਪੰਜਾਬ ਦੀ ਕੀਤੀ ਸੀ ਘੇਰਾਬੰਦੀ ਚੱਪੇ ਚੱਪੇ ਤੇ ਫੌਜੀਆਂ ਦੀ ਡਾਰ ਮੀਆਂ ਕਰਫਿਊ ਲਾ ਕੇ ਸਿੰਘ ਘਰਾਂ ਵਿੱਚ ਕੈਦ ਕੀਤੇ ਖਾਲਸਾ ਪੰਥ ਦੀ ਕਰਨ ਲਈ ਹਾਰ ਮੀਆਂ ਅੰਮ੍ਰਿਤਸਰ ਉਦੋਂ ਛਾਉਣੀ ਵਿੱਚ ਤਬਦੀਲ ਹੋਇਆ ਜ਼ਲਮ ਕਰਦੇ ਫਿਰਨ ਮਾਰੋ ਮਾਰ ਮੀਆਂ ਉਹ ਸੁਖਦੀਪ ਸਿੰਘ ਅੱਧੀ ਰਾਤ ਨੂੰ ਬੋਲਤਾ ਵਾ ਲੱਗੇ ਸੁੱਤੇ ਸ਼ੇਰਾਂ ਦਾ ਕਰਨ ਸ਼ਿਕਾਰ ਮੀਆਂ ਮੈਂ ਸੇਕੀ ਤਪ ਪੰਜਾਬ ਦੀ ਤੇ ਛਾਂ ਵੀ ਮਾਣੀ ਮੈਂ ਸੇਕੀ ਤਪ ਪੰਜਾਬ ਦੀ ਤੇ ਛਾਂ ਵੀ ਮਾਣੀ ਮੈਂ ਖਾਧਾ ਅੰਨ ਪੰਜਾਬ ਦਾ ਤੇ ਪੀਤਾ ਪਾਣੀ ਜੋ ਚੜ੍ਹ ਕੇ ਆਏ ਪੰਜਾਬ ਤੇ ਮੈਂ ਪੀੜਾਂ ਕਹਾਣੀ ਇਹ ਜੋ ਕੰਸੈਪਟ ਗੁਰੂ ਸਾਹਿਬਾਨ ਤੋਂ ਦਿੱਤਾ ਹੈ ਸਵੇਗ ਸਿੰਘ ਨੂੰ ਹੱਥੀ ਕਮਾਂਡ ਸੌਂਪੀ ਕੀਤਾ ਸੰਤਾਂ ਨੇ ਜੰਗ ਦਾ ਐਲਾਨ ਸਿੰਘੋ ਪੁੱਤ ਦਸ਼ਮੇਸ਼ ਦੇ ਨਲੂਏ ਦੇ ਵੀਰ ਅਸੀਂ ਚੜ੍ਹੀ ਅਸਾਂ ਨੂੰ ਖੰਡੇ ਦੀ ਪਾਣ ਸਿੰਘੋ ਸਿਰਾਂ ਧੜਾ ਦੀ ਲਾ ਦਈਏ ਧੜਾ ਆਪਾਂ ਇੱਥੋਂ ਬਚ ਕੇ ਵੈਰੀ ਨਾ ਜਾਣ ਸਿੰਘੋ ਸੁਖਦੀਪ ਸਿੰਘਾ ਹੱਥੀ ਸੰਤਾਂ ਹਥਿਆਰ ਸੌਂਪੇ ਕਰਨ ਲਈ ਵੈਰੀ ਦਾ ਘਾਣ ਸਿੰਘੋ ਕਰਨ ਲਈ ਵੈਰੀ ਦਾ ਘਾਣ ਸਿੰਘੋ ਪਰ ਜੇਕਰ ਆਪਾਂ ਉਸ ਜੂਨ 1984 29 ਮਈ ਤੋਂ ਲੈ ਕੇ 6 ਜੂਨ ਤੱਕ ਜੋ ਵੀ ਕਾਰਵਾਈ ਚੱਲਦੀ ਹੈ ਜੇਕਰ ਉਹਦੇ 'ਤੇ ਦੇਖੀਏ ਇਸ ਤੋਂ ਪਹਿਲਾਂ 18 ਮਹੀਨੇ ਪਹਿਲਾਂ ਇੰਦਰਾ ਗਾਂਧੀ ਤਾਂ ਆਪਣਾ ਜਿਹੜਾ ਮਾਇੰਡ ਹੈ ਜਿਹੜਾ ਮਨ ਹੈ ਬਣਾ ਚੁੱਕੀ ਸੀ ਕਿ ਹਮਲਾ ਕਰਨਾ ਅਤੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਪੰਜਾਬ ਦੇ ਜੰਮਿਆਂ ਨੂੰ ਇਹਨਾਂ ਨੂੰ ਦੱਸਣਾ ਹੈ ਇਹਨਾਂ ਨੂੰ ਮਾਰਨਾ ਹੈ ਇਹਨਾਂ ਨੂੰ ਖਪਾਉਣਾ ਹੈ ਇਹਨਾਂ ਇਹ ਵੱਧਦੀ ਹੋਈ ਜਿਹੜੀ ਇਹਨਾਂ ਦੀ ਜਿਹੜੀ ਪ੍ਰਫੁੱਲਤਾ ਹੈ ਉਹਨੂੰ ਘੱਟ ਕਰਨਾ ਹੈ ਉਹ ਇੱਕ ਹਈਆ ਬਣਾਇਆ ਗਿਆ ਕਿ ਜੁਝਾਰੂ ਸਿੰਘ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜਾਂ ਉੱਥੇ ਜਾ ਕੇ ਰੁਕ ਗਏ ਨੇ ਜਾਂ ਠਹਿਰ ਬਣਾ ਲਈ ਹੈ ਉਹ ਇੱਕ 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 ਹਊਆ ਸੀ ਇੱਕ ਉਹ ਇੱਕ ਵਿਸ਼ਾ ਬਣਾ ਲਿਆ ਗਿਆ ਉਸ ਵਿਸ਼ੇ ਦੇ ਤਹਿਤ ਸਾਰੀ ਕਾਰਵਾਈ ਹੁੰਦੀ ਹੈ ਪਰ ਖੈਰ ਆਓ ਇੱਕ ਛੋਟੀ ਜਿਹੀ ਲਈਏ ਬ੍ਰੇਕ ਅਫਸ਼ਲ ਰੰਧਾਵਾ ਹੁਣਾਂ ਦੀ ਜਿਹੜੇ ਇੱਕ ਪਾਕਿਸਤਾਨੀ ਸ਼ਹਿਰ ਸਨ ਉਹਨਾਂ ਦੀ ਇੱਕ ਕਵਿਤਾ ਬੜੀ ਮਸ਼ਹੂਰ ਹੋਈ ਹੈ ਉਹ ਉਹਦੇ ਵਿੱਚ ਕਿੱਦਾਂ ਉਹ ਉਸ ਸੀਨ ਨੂੰ ਜੂਨ 1984 ਦੇ ਸੀਨ ਨੂੰ ਕਿਵੇਂ ਉਹਨਾਂ ਦੀ ਕਲਮ ਨੇ ਬਿਆਨ ਕੀਤਾ ਹੈ ਇਸ ਦੇ ਨਾਲ ਸਾਂਝ ਪਾਉਂਦੇ ਹਾਂ ਅਤੇ ਤੁਸੀਂ ਵੀ ਸਾਡੇ ਨਾਲ ਜੇਕਰ ਕੋਈ ਵਿਚਾਰ ਕਰਨੀ ਹੋਵੇ 815-8100 ਸਟੂਡੀਓ ਦਾ ਨੰਬਰ ਹੈ ਜੀ ਅਤੇ ਕੱਲ੍ਹ ਤੋਂ ਜਿਹੜਾ ਖੂਨਦਾਨ ਕੈਂਪ ਸ਼ੁਰੂ ਹੋ ਰਿਹਾ ਹੈ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਉਹਦੇ ਦੇ ਵਿੱਚ ਵੱਧ ਤੋਂ ਵੱਧ ਜ਼ਰੂਰ ਤੁਸੀਂ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਆ ਕੇ ਉਹਦੇ ਵਿੱਚ ਹਾਜ਼ਰੀ ਲਵਾਓ ਜੀ ਕਿਉਂਕਿ ਤੁਹਾਡਾ ਵੀ ਓਨਾ ਹੀ ਹੱਕ ਹੈ ਉਹਨਾਂ ਸ਼ਹੀਦਾਂ 'ਤੇ ਜਿੰਨਾ ਸਾਡੇ ਕੌਮ ਦੇ ਜਥੇਦਾਰਾਂ ਦਾ ਹੈ ਜਾਂ ਹਰੇਕ ਸਿੱਖ ਦਾ ਹੈ ਉਸ ਦੇ ਵਿੱਚ ਵੱਧ ਤੋਂ ਵੱਧ 5 ਅਤੇ 6 ਜੂਨ ਨੂੰ ਜਿਹੜਾ ਅਸੀਂ ਆਯੋਜਿਤ ਕੀ ਕਰ ਰਹੇ ਹਾਂ ਆਪ ਜੀ ਦੇ ਸਹਿਯੋਗ ਦੇ ਨਾਲ ਕੈਂਪ ਮੈਨਿਕਿਓ ਦੇ ਵਿੱਚ ਹੈ ਜੀ ਜਿੱਥੇ ਹਰੇਕ ਵਰੇ ਹਰੇਕ ਸਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਯੋਜਿਤ ਕੀਤਾ ਜਾਂਦਾ ਉੱਥੇ ਜ਼ਰੂਰ ਪਹੁੰਚਣਾ 10 ਵਜੇ ਤੋਂ ਲੈ ਕੇ 7 ਵਜੇ ਤੱਕ ਦੋਨੋਂ ਹੀ ਦਿਨ ਉਹਦਾ ਜਿਹੜਾ ਟਾਈਮ ਰਹੇਗਾ ਉੱਥੇ ਵੱਧ ਤੋਂ ਵੱਧ ਆਪਣੀ ਹਾਜ਼ਰੀ ਜ਼ਰੂਰ ਲਵਾਉਣੀ ਜੀ ਆਓ ਜੁੜਦੇ ਹਾਂ ਇਸ ਅਫਜ਼ਲ ਰੰਧਾਵਾ ਹੁਣਾਂ ਦੇ ਨਾਲ ਉਸ ਖੂਨੀ ਸਾਕੇ ਨੂੰ ਉਹਨਾਂ ਦੀ ਕਲਮ ਨੇ ਕਿਵੇਂ ਬਿਆਨ ਕੀਤਾ ਜਰਾ ਆਓ ਜੁੜੀਏ
ਅੱਜ ਦੇ ਇਸ ਦਿਨ ਦੀ ਪੀੜ ਨੂੰ ਮਹਿਸੂਸ ਕਰਦਿਆਂ ਹੋਇਆਂ ਲਹਿੰਦੇ ਪੰਜਾਬ ਦੇ ਇੱਕ ਅਜ਼ੀਮ ਪੰਜਾਬੀ ਲਿਖਾਰੀ ਅਫਜ਼ਲ ਅਹਿਸਨ ਰੰਧਾਵਾ ਹੋਣਾ ਨੇ ਇੱਕ ਲੰਮੀ ਕਵਿਤਾ ਲਿਖੀ ਜਿਹਦੇ ਵਿੱਚ ਇਹ ਸਾਰੇ ਦੁੱਖ ਔਰ ਦਰਦ ਨੂੰ ਅੱਖਰਾਂ ਰਾਹੀਂ ਬਿਆਨ ਕੀਤਾ ਗਿਆ 77 ਵਰ੍ਹਿਆਂ ਦੇ ਅਫਜ਼ਲ ਅਹਿਸਨ ਰੰਧਾਵਾ ਹੋਣੇ ਉਹਨਾਂ ਦਾ ਇੰਟਰਵਿਊ ਕਰਨ ਲਈ ਜਦੋਂ ਮੈਂ ਲੈਲਪੁਰ ਗਿਆ ਤੇ ਅੱਜ ਵੀ ਇਹ ਕਵਿਤਾ ਪੜ੍ਹਦਿਆਂ ਹੋਇਆਂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁੜ ਪਏ ਜਿਹੜੇ ਤੁਸੀਂ ਆਪ ਮਹਿਸੂਸ ਕਰੋਗੇ ਆਓ ਇਹ ਸ਼ਾਰਟ ਇੰਟਰਵਿਊ ਸੁਣਦੇ ਹਾਂ ਜੀ ਆਪਣੇ ਸੁਣਨ ਵਾਲੇ ਨੂੰ ਦੱਸ ਜਾਈਏ ਕਿ ਅੱਜ ਇੱਕ ਖਾਸ ਮੁਲਾਕਾਤ ਦਾ ਉਪਰਾਲਾ ਕੀਤਾ ਹੈ ਅਸੀਂ ਉਸ ਹਸਤੀ ਦੇ ਨਾਲ ਜਿਨ੍ਹਾਂ ਦਾ ਕੰਪੇਅਰ ਹੋਣ ਤੋਂ ਅੱਡ ਮੈਂ ਬੜਾ ਵੱਡਾ ਫੈਨ ਹਾਂ ਔਰ ਮੇਰੇ ਬਜ਼ੁਰਗ ਉਸਤਾਦ
ਅਲਾਗਰੀ ਕੇ ਰਹਿਮਤ ਕਰੇ ਅਬਾਸ ਨਜ਼ਮੀ ਦੁੱਖ ਦਰਦ ਦਾ ਜਿਹੜਾ
ਤੇ ਸਿੱਖ ਭਰਾਵਾਂ ਨੂੰ ਕਿਹਾ ਸੀ ਵੀ ਰੁਕ ਜਾਓ ਇੱਥੇ ਤੁਹਾਡੇ ਹਕੂਕ ਸਾਰੇ ਪੰਜਾਬ ਵੰਡੋ ਨਾ ਔਰ ਪੰਜਾਬ ਵੰਡ ਦਾ ਨਾ ਸਾਡੇ ਮਸਲੇ ਪਾਣੀ ਦੇ ਬਣਦੇ ਨਾ ਸਾਡੇ ਝਗੜੇ ਆ ਜਿਹੜੇ ਤਰੇ ਚਾਰ ਜੰਗਾਂ ਇੰਡੀਆ ਨਾਲ ਹੋ ਚੁੱਕੀ ਨਾ ਹੁੰਦੀਆਂ ਸੋ ਹੁਣ ਤਾਂ ਸਰਵਾਈਵਲ ਦੀ ਲੜਾਈ ਹੈ ਉਹ ਅਮਨ ਦੀ ਫਾਖਤਾ ਤੁਸੀਂ ਦੋਸਤ ਬਦਲ ਸਕਦੇ ਹੋ ਹਮਸਾਇਆ ਤੇ ਨਹੀਂ ਨਾ ਬਦਲ ਸਕਦੇ ਸੋ
ਅੱਛਾ ਤੁਹਾਡੀਆਂ ਲਿਖ
ਦਰਬਾਰ ਸਾਹਿਬ ਮੈਂ ਮੰਨਣਾ ਇਹ ਆ ਸਾਹਿਬ ਤੇ ਸਾਡੇ ਵਡੇਰੇ ਸਨ ਵੇਖਿਆ ਨੌ ਤਾਰੀਖ ਨੂੰ ਲਿਖੀ ਰੋਂਦਿਆਂ ਹੀ ਰੋਂਦਿਆਂ ਹੀ ਨਵਾਂ ਘੱਲੂਘਾਰਾ ਉਹਦਾ ਨਾਂ ਹੈ
ਇਹ 84 9 ਜੂਨ 84 ਚ ਲਿਖੀ
9 ਜੂਨ 84 ਉਹ ਨਵਾਂ ਘੱਲੂਘਾਰਾ ਆਪਰੇਸ਼ਨ ਬਲੂ ਸਟਾਰ ਤੇ ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰੀ ਸਾਵੀ ਕੁੱਖ ਜਨਮਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ ਅੱਜ ਤਪਦੀ ਭੱਠੀ ਬਣ ਗਈ ਤੇ ਉਹ ਵੀ ਵੇਖ ਅਸੀਰ ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ ਵਿੱਚ ਫੁੱਲਿਆਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡ ਦੀ ਕੁੱਖ ਅੱਜ ਮੇਰੇ ਥਣਾਂ ਚੋਂ ਚੁੰਘਦੇ ਮੇਰੇ ਬੱਚੇ ਲਹੂ ਤੇ ਦੁੱਖ ਅੱਜ ਤਪਦੀ ਭੱਠੀ ਬਣ ਗਈ ਮੇਰੀ ਸੱਤ ਸਮੁੰਦਰ ਅੱਖ ਅੱਜ ਚੱਲੀ ਜਾਏ ਨਾ ਜੱਗ ਤੋਂ ਮੇਰੇ ਸ਼ਹੀਦੀਆਂ ਵਾਲੀ ਦੱਖ ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ ਅੱਜ ਵੈਰੀਆਂ ਕੱਢ ਵਿਖਾਲਿਆ ਹੈ ਪੰਜ ਸਦੀਆਂ ਦਾ ਵੈਰ ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡ ਦੀ ਛਾਤ ਮੈਂ ਆਪਣੀ ਰੱਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਚਾਤ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ ਮੈਂ ਕੁੱਖ ਸੜੀ ਵਿੱਚ ਸਰ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲਕਾ ਮਾਰਦਾ ਰੰਗ ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ ਜਿੱਥੇ ਦੁਨੀਆਂ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਠ ਜਿੱਥੇ ਦੁਨੀਆਂ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਠ ਮੇਰੇ ਬੁਰਜ ਮਨਾਰੇ ਢਾ ਦਿੱਤੇ ਢਾ ਦਿੱਤਾ ਤਖ਼ਤ ਅਕਾਲ ਮੇਰੇ ਸੋਹਣੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ ਮੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ ਮੇਰੀ ਲੋਹੀ ਬੰਬਾਂ ਗੁੱਤ ਮੇਰੇ ਕੁੱਛੜ ਅੰਨੀਆਂ ਗੋਲੀਆਂ ਪੁੰਨ ਸੁੱਟੇ ਮੇਰੇ ਪੁੱਤ ਮੇਰਾ ਜੋੜਾ ਰਾਗ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ ਜਿੱਦਾਂ ਕਿਰਚੀ ਕਿਰਚੀ ਹੋ ਗਈ ਮੇਰੇ ਸ਼ੀਸ਼ੇ ਦੀ ਤਸਵੀਰ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ ਪਰ ਕੋਈ ਨਾ ਉਹਨੂੰ ਬੋੜਿਆ ਉਹਨੂੰ ਵੈਰੀਆਂ ਮਾਰਿਆ ਘੇਰ ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ ਸੁਣ ਰਾਈਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰੇ ਲੂਹ ਲੂਹ ਚੋਂ ਪਈ ਵਗਦੀ ਭਾਵੇਂ ਲਹੂ ਦੀ ਇੱਕ ਇੱਕ ਨਹਿਰ ਮੈਂ ਅਜੇ ਜਿਉਂਦੀ ਜਾਗਦੀ ਮੈਂ ਚੱਲ ਗਈ ਸਾਰਾ ਕਹਿਰ ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵੱਢਣ ਅੱਠੋ ਪੈਰ ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆ ਵਣ ਜ਼ਹਿਰ ਮੇਰੇ ਪੁੱਤਰ ਸਾਗਰ ਜ਼ੋਰ ਦਾ ਹਰ ਹਰ ਬਾਹ ਇੱਕ ਇੱਕ ਲਹਿਰ ਮੇਰੇ ਪੁੱਤਰ ਪਿੰਡੋ ਪਿੰਡ ਨੇ ਮੇਰੇ ਪੁੱਤਰ ਸ਼ਹਿਰੋ ਸ਼ਹਿਰ ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਹਰ ਵਰਕਾ ਪੜ ਜਦੋਂ ਭਾਰੀ ਬਣੀ ਏ ਮਾਂ ਤੇ ਮੇਰੇ ਪੁੱਤਰ ਆਏ ਚੜ ਪੜ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ ਪੜ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ ਸੁਣ ਰਾਈਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਏ ਬਾਤ ਮੇਰਾ ਡੁੱਬਿਆ ਸੂਰਜ ਚੜੇਗਾ ਓੜਕ ਮੁੱਕੇਗੀ ਰਾਤ 9 ਜੂਨ 1984
ਇਹ ਲਿਖਤ ਦੇ ਵਿੱਚ ਲੁਕਿਆ ਦਰਦ
ਮੌਲਾ ਖੈਰ ਕਰਿਓ ਗੱਲਾਂ ਮੁੜ ਧੁਖੜੇ ਨੂੰ ਆਈਆਂ ਕੱਲ ਹੰਝੂਆਂ ਦੇ ਪਾਣੀ ਤੇ ਦੇ ਦੇ ਜਿਹੜੀਆਂ ਅਸੀਂ ਬੁਝਾਈਆਂ ਉਹ ਜੂਨ 1984 ਨੂੰ ਚਾਹੇ ਅੱਜ 34 ਵਰੇ ਹੋ ਗਏ ਨੇ ਬੀਤਿਆਂ ਹੋਇਆ ਪਰ ਹਰੇਕ ਸਿੱਖ ਦੇ ਸੀਨੇ ਦੇ ਵਿੱਚ ਉਸ ਦੀ ਤਪਸ਼ ਉਸ ਦੀ ਪੀੜ ਉਸੇ ਹੀ ਤਰ੍ਹਾਂ ਹੈ ਜਿਵੇਂ ਇਹ ਕੈਂਸਰ ਦੇ ਫੋੜੇ ਦੀ ਤਰ੍ਹਾਂ ਸਿੱਖਾਂ ਦੇ ਅੰਦਰ ਅੱਜ ਵੀ 34 ਵਰੇ ਹੋ ਚੁੱਕੇ ਨੇ ਉਸ ਪੀੜ ਨੂੰ ਜਿਵੇਂ ਕੈਂਸਰ ਦਾ ਮਰੀਜ਼ ਤੜਫਦਾ ਸਿੱਖ ਅੱਜ ਵੀ ਹਰੇਕ ਜੂਨ ਦੇ ਮਹੀਨੇ ਵਿੱਚ ਉਸ ਤਰ੍ਹਾਂ ਤੜਫਦਾ ਹੈ ਜਿਹੜਾ ਆਪਣੇ ਉਸ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਦੇ ਜਿੱਥੇ ਭਾਰਤ ਹਿੰਦ ਦੀ ਸਰਕਾਰ ਵੱਲੋਂ ਟੈਂਕਾਂ ਤੇ ਤੋਪਾਂ ਦੇ ਨਾਲ ਤੇ ਫੋਰਸਾਂ ਦੇ ਨਾਲ ਜੋ ਵੀ ਉੱਥੇ ਕੀਤਾ ਗਿਆ ਹੈ ਜਦੋਂ ਉਹਦੀ ਤਸਵੀਰ ਟੱਠੇ ਹੋਏ ਅਕਾਲ ਤਖ਼ਤ ਸਾਹਿਬ ਦੀ ਤਸਵੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੱਜੀਆਂ ਹੋਈਆਂ ਗੋਲੀਆਂ ਦੇ ਨਿਸ਼ਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਜਿਹੜੀ ਹੈ ਬਰਬਾਦੀ ਤੇ ਪ੍ਰਕਰਮਾਂ ਦੇ ਵਿੱਚ ਛੋਟੇ ਛੋਟੇ ਬੱਚੇ ਤੇ ਬਜ਼ੁਰਗ ਮਾਤਾਵਾਂ ਭੈਣਾਂ ਦੀਆਂ ਪਈਆਂ ਹੋਈਆਂ ਲਾਸ਼ਾਂ ਔਰ ਉਹ ਪ੍ਰਕਰਮਾਂ ਦੇ ਵਿੱਚ ਜਿਹੜਾ ਲੱਤ ਪੱਥ ਹੋਇਆ ਜਿਹੜਾ ਸਾਰਾ ਕੁਝ ਜਦੋਂ ਦਿਖਦਾ ਹੈ ਤੇ ਉਹ ਪੀੜ ਆਪਣੇ ਆਪ ਦੇ ਵਿੱਚ ਇੱਕ ਸਿੱਖ ਮਹਿਸੂਸ ਕਰਦਾ ਹੈ ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ ਹਰੇਕ ਸਿੱਖ ਮਹਿਸੂਸ ਕਰਦਾ ਉਸ ਪੀੜ ਨੂੰ ਭਾਵੇਂ 34 ਵਰੇ ਹੋ ਗਏ ਨੇ ਪਰ ਉਹ ਪੀੜ ਉਵੇਂ ਦੀ ਉਵੇਂ ਹੈ ਉਹ ਪੀੜ ਵੱਧਦੀ ਜਾਂਦੀ ਹੈ ਘੱਟਦੀ ਨਹੀਂ ਜਾਂਦੀ ਤਰੀਕੇ ਬਦਲੇ ਗਏ ਨੇ ਤੌਰ ਤਰੀਕੇ ਬਦਲੇ ਗਏ ਨੇ ਪਰ ਅੱਜ ਵੀ ਤੁਹਾਡੇ ਉੱਤੇ ਉਹੋ ਜਿਹੇ ਕੰਮ ਤਰੀਕੇ ਵੇ ਤਰੀਕੇ ਢੰਗ ਦੇ ਨਾਲ ਕੀਤਾ ਜਾਂਦਾ ਹੈ ਜੇਕਰ ਆਪਾਂ 84 ਦੀ ਗੱਲ ਕਰਦੇ ਹਾਂ 84 ਤੋਂ ਪਹਿਲਾਂ 1978 ਤੇ ਤੁਹਾਨੂੰ ਜ਼ਰੂਰ ਜਾਣਾ ਪਵੇਗਾ 78 ਦੇ ਵਿੱਚ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਤੇ ਨਰਕਧਾਰੀਆਂ ਵੱਲੋਂ ਆਪਣਾ ਇੱਕ ਗੁਰੂ ਢੰਮ ਸ਼ੁਰੂ ਕੀਤਾ ਗਿਆ ਜਿਹਦੇ ਵਿਰੋਧ ਦੇ ਵਿੱਚ ਗੁਰੂ ਕੇ ਲਾਡਲੇ ਸਿੱਖ ਜਾਂਦੇ ਨੇ ਅਤੇ ਉੱਥੇ ਦਾ ਭਜਨ ਲਾਲ ਇੱਕ ਜਿਹੜਾ ਹੈ ਉੱਤੋਂ ਪਹਿਲਾਂ ਜਿਹੜਾ ਹੈ ਉਹ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਇੱਕ ਤਸਵੀਰ ਲੱਗੀ ਹੈ ਦਰਬਾਰ ਸਾਹਿਬ ਦੀ ਉਹਦੀ ਵੀ ਭੰਨ ਤੋੜ ਵੀ ਹੁੰਦੀ ਹੈ ਅਤੇ ਨਾਲ ਨਾਲ ਫਿਰ 78 ਦਾ ਸਾਕਾ ਵਾਪਰਦਾ ਹੈ ਤਕਰੀਬਨ ਇਹ ਸਾਰਾ ਉਸ ਹੀ ਟਾਈਮ ਦੇ ਔਰ ਸਰਕਾਰੀ ਸ਼ਹਿਰ ਦੇ ਉੱਤੇ ਜੱਗ ਬਾਣੀ ਅਖਬਾਰ ਦੇ ਐਡੀਟਰ ਲਾਲਾ ਜਗਤ ਨਾਰਾਇਣ ਨੇ ਵੀ ਬਹੁਤ ਕੂੜ ਦਾ ਪ੍ਰਚਾਰ ਕੀਤਾ ਹੈ ਸਿੱਖ ਧਰਮ ਦੇ ਬਾਬਤ ਕਿਉਂਕਿ ਅਸੀਂ ਸਿੱਖ ਇਹੋ ਜਿਹੀ ਸੋਚ ਦਾ ਮਾਲਕ ਹੈ ਉਹਨੂੰ ਆਪਣੇ 'ਤੇ ਜਿੰਨੇ ਮਰਜ਼ੀ ਕਸ਼ਟ ਸਹਿਣੇ ਪੈਣ ਜਦੋਂ ਉਹਦੇ ਗੁਰੂ ਦੇ ਉਹਦੇ ਇਸ਼ਟ ਦੇ ਉੱਤੇ ਕੋਈ ਉਂਗਲ ਚੱਕਦਾ ਹੈ ਅਤੇ ਫਿਰ ਆਪਾਂ ਵਾਰਨ ਦੇ ਲਈ ਇਹ ਤਿਆਰ ਹੋ ਜਾਂਦਾ ਹੈ ਫਿਰ ਉਸ ਟਾਈਮ ਸੂਰਬੀਰ ਤਿਆਰ ਹੋਏ ਉਸ ਤੋਂ ਬਾਅਦ ਚੱਲਦਿਆਂ ਚੱਲਦਿਆਂ ਅੱਗ ਇਹੋ ਜਿਹੀ ਭਖੀ ਹੈ ਤਿੱਲੀ ਇਹੋ ਜਿਹੀ ਲੱਗੀ ਹੈ ਉਸ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਤੇ ਮਤਾ ਆਨੰਦਪੁਰ ਦੀ ਗੱਲ ਸ਼ੁਰੂ ਹੁੰਦੀ ਹੈ ਮਤਾ ਆਨੰਦਪੁਰ ਨੂੰ ਆਨੰਦਪੁਰ ਦੀ ਗੱਲ ਤੋਂ ਬਾਅਦ ਫਿਰ ਹੌਲੀ 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 ਉਹ ਜਿਹੜਾ ਕੰਸੈਪਟ ਅੱਗੇ ਵੱਧਦਾ ਜਾਂਦਾ ਹੈ ਅਤੇ ਫਿਰ ਜਿਹੜੀ 18 ਮਹੀਨੇ ਪਹਿਲਾਂ ਮਨ ਦੇ ਵਿੱਚ ਧਾਰ ਕੇ ਬੈਠੀ ਹੈ ਉਹ ਹਿੰਦ ਦੀ ਸਰਕਾਰ ਦੀ ਰਾਣੀ ਇੰਦਰਾ ਗਾਂਧੀ ਨੇ ਫਿਰ 2 ਜੂਨ ਨੂੰ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਆਲਾ ਆਫਿਸਰ ਔਰ ਆਪਣੀ ਜਿਹੜੇ ਮੈਨੇਜਮੈਂਟ ਆ ਉਹਦੀ ਆਪਦੀ ਹੈ ਉਹਦੇ ਸਲਾਹਕਾਰ ਵੀ ਉਹਦੇ ਵਿੱਚ ਸ਼ਮੂਲੀਅਤ ਕਰਦੇ ਨੇ ਅਤੇ ਉਹਦੇ ਵਿੱਚ ਗਿਆਨੀ ਜੈਲ ਸਿੰਘ ਬਤੌਰ ਰਾਸ਼ਟਰਪਤੀ ਵੀ ਉਹਦੇ ਵਿੱਚ ਹਾਜ਼ਰੀ ਭਰਦਾ ਹੈ 2 ਜੂਨ ਨੂੰ ਇੰਦਰਾ ਨੇ ਕਰੀ ਮੀਟਿੰਗ ਮਸਲਾ ਪੰਜਾਬ ਦਾ ਆਪਾਂ ਵਿਚਾਰ ਲਈਏ ਅੱਜ ਧਰਤ ਪੰਜਾਬ ਦੀ ਹੋਈ ਬਾਗੀ ਫੌਜਾਂ ਵਿੱਚ ਪੰਜਾਬ ਦੇ ਉਤਾਰ ਦਈਏ ਹੱਕ ਸੱਚ ਦੀ ਗੱਲ ਜੋ ਕਰੀ ਜਾਂਦੇ ਚੁਣ ਚੁਣ ਕੇ ਸਿੰਘਾਂ ਨੂੰ ਮਾਰ ਦਈਏ ਸੁਖਦੀਪ ਸਿੰਘਾਂ ਅੱਜ ਹਿੰਦ ਨੇ ਮਤਾ ਕੀਤਾ ਫੌਜਾਂ ਵਿੱਚ ਹਰਿਮੰਦਰ ਦੇ ਵਾੜ ਦਈਏ ਸਿਰਫ ਤਾਂ ਸਿਰਫ ਉਹਨਾਂ ਨੇ ਇੱਕ ਹਊਆ ਬਣਾ ਕੇ ਉੱਥੇ ਸਹਿਮਤੀ ਪ੍ਰਗਟ ਕਰ ਲੈਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਬੀਜੇਪੀ ਵਾਲੇ ਅਡਵਾਨੀ ਹੋਣੀ ਹਰਕ੍ਰਿਸ਼ਨ ਸੁਰਜੀਤ ਕਾਮਰੇਡ ਜੋ ਸਨ ਹੋਰ ਵੀ ਜਿਹੜੇ ਕਈ ਸਾਡੇ ਅਕਾਲੀ ਲੀਡਰ ਬਾਦਲ ਟੌੜਾ ਲੰਗੋਵਾਲ ਦਾ ਵੀ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਉਹ ਉਹਨਾਂ ਨੇ ਵੀ ਹਿੰਦ ਦੀ ਸਰਕਾਰ ਨੂੰ ਚਿੱਠੀਆਂ ਪਾ ਕੇ ਇਹ ਗੱਲ ਕਰ ਦਿੱਤੀ ਸੀ ਕਿ ਭਿੰਡਰਾਂ ਵਾਲਾ ਬਾਗੀ ਹੋ ਗਿਆ ਇਹਨੂੰ ਨੱਥ ਪਾਈਏ ਨੱਥ ਪਾਉਣ ਦੇ ਲਈ ਚਾਰਾ ਕੀ ਕੀਤਾ ਜਿਹੜੀ ਦੂਜੇ ਦੇਸ਼ ਦੇ ਲੜਾਈ ਕਰਨ ਦੇ ਲਈ ਫੌਜ ਲਾਈ ਜਾਂਦੀ ਹੈ ਬਾਰਡਰਾਂ ਦੇ ਉੱਤੇ ਬਾਰਡਰਾਂ ਦੇ ਉੱਤੇ ਉਸ ਫੌਜ ਨੂੰ ਆਪਣੇ ਲੋਕਾਂ ਨੂੰ ਮਾਰਨ ਦੇ ਲਈ ਪੰਜਾਬ ਦੀ ਧਰਤੀ ਵੱਲੋਂ ਤੋੜ ਦਿੱਤਾ ਹੈ ਫੌਜਾਂ ਨੂੰ ਵੱਡੀ ਤਾਦਾਦ ਦੇ ਵਿੱਚ ਭੇਜ ਦਿੱਤਾ ਹੈ ਪੰਜਾਬ ਦੇ ਹਰੇਕ ਜ਼ਿਲ੍ਹੇ ਨੂੰ ਦੋ ਤੋਂ ਲੈ ਕੇ 2.5 ਲੱਖ ਦੀ ਫੌਜ ਨੇ ਆਪਣੇ ਕਬਜ਼ੇ ਵਿੱਚ ਲਿਆ ਹੈ ਅਤੇ 36 ਤੋਂ 37 ਗੁਰਦੁਆਰਿਆਂ ਤੱਕ ਜਿਹੜਾ ਅਪਰੋਕਸੀਮੇਟਲੀ ਜਿਹੜਾ ਆਉਂਦਾ ਹੈ ਕਿ ਉਹਨਾਂ ਨੂੰ ਨਿਸ਼ਾਨਾ ਖਾਸ ਤੌਰ 'ਤੇ ਬਣਾਇਆ ਗਿਆ ਹੈ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਨੂੰ ਮੁੱਖ ਟਾਰਗੇਟ ਦੇ ਅਧੀਨ ਰੱਖਿਆ ਗਿਆ ਹੈ ਸਾਰੀ ਹੀ ਜਿਹੜੀ ਫੋਰਸ ਹੈ ਸਾਰਾ ਹੀ ਜਿਹੜੇ ਹਰੇਕ ਤਰੀਕੇ ਦੇ ਜਿਹੜੇ ਉਹਨਾਂ ਦੇ ਉਸ ਟਾਈਮ ਦੇ ਹਥਿਆਰ ਨੇ ਉਸ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਦੇ ਲਈ ਯੂਜ਼ ਕੀਤੇ ਗਏ। ਜੇਕਰ ਦੇਖਦੇ ਹਾਂ 150 ਦੇ ਕਰੀਬ ਸਿੱਖਾਂ ਦੀ ਗਿਣਤੀ ਹੈ, ਜੁਝਾਰੂਆਂ ਦੀ ਗਿਣਤੀ ਹੈ, ਜਿਨ੍ਹਾਂ ਨੂੰ ਉਹ ਉਸ ਟਾਈਮ ਫਿਰ ਨਾਂ ਦੇਖੋ ਉਹਨਾਂ ਨੂੰ ਅੱਤਵਾਦੀ ਦਾ ਨਾਮ ਉਸ ਟਾਈਮ ਦਿੱਤਾ ਗਿਆ। ਇਹ ਸਿੱਖ ਅੱਤਵਾਦੀ ਨੇ। ਔਰ ਜਿਹੜਾ ਨੁਕਸਾਨ ਆਰਮੀ ਨੇ ਉਸ ਟਾਈਮ ਕੀਤਾ, ਜਿਹੜੀ ਨਸਲਕੁਸ਼ੀ ਸਾਡੀ ਕੀਤੀ ਹੈ, ਉਹਦੇ ਜਿਹੜੇ ਗ੍ਰਾਫ ਨੇ ਜੇਕਰ ਉਹਨਾਂ ਨੂੰ ਵੇਖਾਂਗੇ ਤਾਂ ਸਾਡੇ ਪੈਰਾਂ ਥੱਲਿਓਂ ਜ਼ਮੀਨ ਖਿਸਕਦੀ ਨਜ਼ਰ ਆਉਂਦੀ ਹੈ। ਕਿਸ ਤਰੀਕੇ ਦੇ ਨਾਲ ਛੋਟੇ ਛੋਟੇ ਉੱਥੇ ਜਿਹੜੀਆਂ ਗਰਭਵਤੀ ਔਰਤਾਂ ਨੇ ਪ੍ਰਕਰਮਾਂ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਮੱਥਾ ਟੇਕਣ ਆਈਆਂ, ਕਿਉਂਕਿ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਵੀ ਹੈ। ਉਸ ਪੁਰਬ ਨੂੰ ਮਨਾਉਣ ਦੇ ਲਈ ਸੰਗਤ ਵੱਡੀ ਤਾਦਾਦ ਦੇ ਵਿੱਚ ਉਹਨਾਂ ਨੂੰ ਐਂਟਰ ਹੋਣ ਦਿੱਤਾ ਜਾਂਦਾ ਹੈ, ਉਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਆਰਮੀ ਵੱਲੋਂ। ਹਾਲਾਂਕਿ 150 ਬੰਦੇ ਦੀ ਗੱਲ ਕਰਦੇ ਨੇ ਜਾਂ 150 ਸਿੱਖ ਜੁਝਾਰੂਆਂ ਦੀ ਗੱਲ ਕਰਦੇ ਨੇ ਅਤੇ ਬਾਕੀ ਸੰਗਤ ਨੂੰ ਕਿਉਂ ਡੱਕਿਆ ਗਿਆ? ਇੱਕ ਸੋਚਣ ਅਤੇ ਵਿਚਾਰਨ ਵਾਲੀ, ਉਹਦਾ ਕਾਰਨ ਇਹੀ ਕਿ ਤੁਹਾਨੂੰ ਤੁਹਾਡੀ ਨਸਲਕੁਸ਼ੀ ਕਰਨੀ ਸੀ, ਹੋਰ ਕੁਛ ਨਹੀਂ।
ਹਾਂਜੀ, ਜਦੋਂ ਇਹ ਸਾਰਾ ਪੜਾਅ ਦਰ ਪੜਾਅ ਵਾਪਰਦਾ ਹੈ ਅਤੇ ਨਾਲ ਜਿਹੜੇ ਗਦਾਰ ਕਿਸਮ ਦੇ ਲੋਕ ਨੇ ਜਿਨ੍ਹਾਂ ਦੇ ਵਿੱਚ ਇਹ ਤਿੱਕੜੀ ਦਾ ਜ਼ਿਕਰ ਵੀ ਆਉਂਦਾ ਹੈ, ਬਾਦਲ ਟੋੜਾ ਲੌਂਗੋਵਾਲ ਅਤੇ ਇਸ ਤੋਂ ਇਲਾਵਾ ਜਿਵੇਂ ਵਿਰਸਾ ਸਿੰਘ ਬਲਟੋਆ ਦੀਆਂ ਵੀ ਜਿਹੜੀਆਂ ਇਹ ਫੇਸਬੁੱਕ 'ਤੇ ਜਿਹੜੀਆਂ ਸ਼ੇਅਰ ਹੋਈਆਂ ਨੇ, ਇਹ ਇਹਨਾਂ ਨੂੰ ਸੁਰੱਖਿਅਤ ਉੱਥੋਂ ਜਾਣ ਦਿੱਤਾ ਜਾਂਦਾ ਹੈ ਅਤੇ ਬਾਕੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਅਗਾਊਂ ਚੇਤਾਵਨੀ ਨਹੀਂ ਦਿੱਤੀ ਜਾਂਦੀ। ਇੱਥੋਂ ਜਿਹੜੀ ਗੱਲ ਸਮਝਣ ਵਾਲੀ ਹੈ ਕਿ ਜਿਹੜੇ ਸਾਡੇ ਸਿੱਖੀ ਭੇਖ ਦੇ ਵਿੱਚ ਸਾਡੀ ਕੌਮ ਦੇ ਵਿੱਚ ਬੈਠੇ ਗਦਾਰ ਨੇ, ਉਹਨਾਂ ਦਾ ਜਿਹੜਾ ਅਜਿਹੇ ਵਰਤਾਰਿਆਂ ਦੇ ਵਿੱਚ ਕੀ ਯੋਗਦਾਨ ਹੁੰਦਾ ਹੈ, ਉਹ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜੇ ਇਹ ਦਿਖਾਵਾ ਇਸ ਤਰ੍ਹਾਂ ਕਰਦੇ ਨੇ ਕਿ ਸਿੱਖ ਪੰਥ ਦੇ ਜਿਹੜਾ ਸਾਰਾ ਭਾਰ ਇਹਨਾਂ ਦੇ ਮੋਢਿਆਂ 'ਤੇ ਹੈ। ਅਤੇ ਜਦੋਂ ਸਮਾਂ ਆਉਂਦਾ ਹੈ ਤਾਂ ਇਹ ਬਿਲਕੁਲ ਉਹੀ ਰੋਲ ਨਿਭਾਉਂਦੇ ਨੇ ਜਿਵੇਂ ਜਿਹੜਾ ਸ਼ਿਕਾਰੀ ਸ਼ਿਕਾਰ ਕਰਨ ਦੇ ਲਈ ਇੱਕ ਹਿਰਨ ਨੂੰ ਪਾਲਦਾ ਹੈ ਅਤੇ ਬਾਕੀ ਹਿਰਨਾਂ ਨੂੰ ਵਰਗਲਾ ਕੇ ਜਿਹੜਾ ਉਹਦਾ ਪਾਲਤੂ ਹਿਰਨ ਹੈ ਉਹ ਲੈ ਕੇ ਆਉਂਦਾ ਹੈ। ਇਹੋ ਜਿਹਾ ਕੰਮ ਇਹਨਾਂ ਨੂੰ ਸੌਂਪਿਆ ਗਿਆ ਸੀ, ਇਹ ਚੁੱਪ ਚਪੀਤੇ ਜੇ ਖਿਸਕਾਏ ਸੀ ਅਤੇ ਉੱਥੇ ਜਿਹੜੀ ਆਮ ਨਿਰਦੋਸ਼ ਸੰਗਤ ਸੀ ਉਹਨਾਂ ਨੂੰ ਜਿਹੜਾ ਫੌਜ ਵੱਲੋਂ ਫਿਰ ਬਾਅਦ ਵਿੱਚ ਨਿਸ਼ਾਨਾ ਬਣਾਇਆ ਗਿਆ। ਜੁਝਾਰੂ ਸਿੰਘਾਂ ਦੀ ਗੱਲ ਤਾਂ ਇਉਂ ਹੈ ਕਿ ਉਹਨਾਂ ਨੇ ਤਾਂ ਚਲੋ ਜੋ ਮਿੱਥਿਆ ਸੀ, ਜੋ ਉਹਨਾਂ ਨੇ ਧਾਰਿਆ ਸੀ, ਉਹ ਉਹਨਾਂ ਨੇ ਆਪਣੇ ਮਨ ਦੇ ਵਿੱਚ ਜਿਵੇਂ ਸੀਗਾ ਵੀ ਜਿਵੇਂ ਸ਼ਹਾਦਤਾਂ ਦੇਣੀਆਂ ਨੇ ਉਹ ਉਹਨਾਂ ਨੂੰ ਪਤਾ ਸੀਗਾ ਅਤੇ ਇਸਦਾ ਅੰਦਾਜ਼ਾ ਉਹਨਾਂ ਨੂੰ ਪਹਿਲਾਂ ਹੀ ਸੀਗਾ ਕਿ ਜਿਹੜਾ ਇਹ ਭਾਣਾ ਵਾਪਰਨਾ ਹੈ ਅਤੇ ਇਸ ਤਰ੍ਹਾਂ ਜੇ ਉੱਥੇ ਲੋੜ ਪਈ ਤਾਂ ਸ਼ਹਾਦਤ ਦੇਣੀ ਪਵੇਗੀ। ਜਨਰਲ ਸ਼ਵੇਗ ਸਿੰਘ ਹੁਣੀ ਵੀ ਉਹਨਾਂ ਦੀ ਵੀ ਜਿਹੜੀ ਆਪਣੀ ਜਿਹੜੀ ਪਲੈਨਿੰਗ ਸੀ ਉਹ ਵੀ ਇਸ ਹਿਸਾਬ ਦੀ ਸੀ, ਪੜਾਅ ਦਰ ਪੜਾਅ ਉਹਨਾਂ ਨੂੰ ਪਤਾ ਸੀ ਵੀ ਅਸੀਂ ਕਿਸ ਤਰੀਕੇ ਦੇ ਨਾਲ ਇਸ ਜੰਗ ਨੂੰ ਲੜਨਾ ਹੈ ਅਤੇ ਕਿਵੇਂ ਅਖੀਰ ਦੇ ਵਿੱਚ ਜੇ ਲੋੜ ਪਈ ਤਾਂ ਸ਼ਹਾਦਤ ਵੀ ਦੇਣੀ ਪਵੇਗੀ। ਉਹ ਇੱਕ ਸੂਰਬੀਰ ਯੋਧਿਆਂ ਦੀ ਆਪਣੀ ਇੱਕ ਕਹਿ ਲਈਏ ਕਿ ਜਿਹੜਾ ਉਹਨਾਂ ਦਾ ਆਪਣਾ ਫੈਸਲਾ ਸੀ ਅਤੇ ਉਸ ਫੈਸਲੇ 'ਤੇ ਜਿਵੇਂ ਉਹ ਦ੍ਰਿੜ ਰਹੇ ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਉਹਨਾਂ ਦੀ ਸ਼ਹਾਦਤ ਨੂੰ ਅਸੀਂ ਮਤਲਬ ਸਨਮਾਨ ਦਿੰਦੇ ਹਾਂ ਕਿ ਉਹ ਇਸ ਦੁਨੀਆਂ ਤੋਂ ਇੱਕ ਮਾਣ ਦੇ ਨਾਲ ਇਸ ਦੁਨੀਆਂ ਤੋਂ ਗਏ, ਕਿਉਂਕਿ ਮੌਤ ਤਾਂ ਤਕਰੀਬਨ ਆਉਣੀ ਹੈ, ਹਰੇਕ ਨੂੰ ਆ ਹੀ ਜਾਣੀ ਹੈ। ਅਤੇ ਜਿਸ ਤਰੀਕੇ ਨਾਲ ਕੋਈ ਇੱਥੋਂ ਜਾਂਦਾ ਆ, ਇਹਦੇ ਬਾਰੇ ਸ਼ੇਅਰ ਵੀ ਹੈਗਾ ਆ ਕਿ ਜਿਹੜਾ ਇਸ ਉਹ ਹਮੇਸ਼ਾ ਯਾਦ ਰਹਿੰਦਾ ਕਿ ਕਿਸ ਤਰੀਕੇ ਨਾਲ ਕਿਸੇ ਦੀ ਮੌਤ ਹੋਈ ਅਤੇ ਉਸ ਸ਼ਖਸ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਜਿਹਦੀ ਮੌਤ ਦੇ ਕਰਕੇ ਕਿਸੇ ਕੌਮ ਦਾ ਭਲਾ ਹੁੰਦਾ ਹੋਵੇ। ਅਤੇ ਉਹਨਾਂ ਇਹਨਾਂ ਸ਼ਹੀਦਾਂ ਦੇ ਕਰਕੇ ਇੱਕ ਗੱਲ ਤਾਂ ਜ਼ਰੂਰ ਹੈ ਕਿ ਜਿਹੜਾ ਸਿੱਖ ਕੌਮ ਦੇ ਵਿੱਚ ਜਿਹੜੇ ਇੱਕ ਲੁਕਵੇਂ ਵਾਰ ਹੋ ਰਹੇ ਸੀ, ਜਿਹੜਾ ਆਪਣਾ ਆਪਣਾ ਕਹਿ ਕੇ ਭਾਈ ਭਾਈ ਕਹਿ ਕੇ ਜਿਹੜੇ ਵਾਰ ਕੀਤੇ ਜਾਂਦੇ ਸੀ, ਸਿੱਖ ਕੌਮ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੇ ਭੋਲੇਪਣ ਦਾ ਨਜਾਇਜ਼ ਫਾਇਦਾ ਚੁੱਕਿਆ ਜਾਂਦਾ ਸੀ, ਉਹ ਹੁਣ ਤਕਰੀਬਨ ਜਿਹੜੇ ਲੋਕ ਸਮਝਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਰਿਹਾ ਕਿ ਕੀ ਚਾਲਾਂ ਚੱਲੀਆਂ ਜਾ ਰਹੀਆਂ ਨੇ। ਅਸਲ ਵਿੱਚ ਜਿਹੜੇ ਇਹਨਾਂ ਦੇ ਮਨਸੂਬੇ ਸੀ ਕਿ ਸਿੱਖ ਕੌਮ ਨੂੰ ਖਤਮ ਕਰਨਾ ਹੈ, ਉਹ ਹੌਲੀ ਹੌਲੀ ਜਿਹੜੇ ਜੱਗ ਜ਼ਾਹਰ ਹੋਏ, ਇਹ ਉਹਨਾਂ ਦੀਆਂ ਸ਼ਹਾਦਤਾਂ ਦਾ ਜਿਹੜਾ ਇੱਕ ਸਿੱਟਾ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਅੱਜ ਵੀ ਆਪਣੇ ਜਿਹੜੇ ਅੱਜ ਅਸੀਂ ਮਤਲਬ ਇਸ ਪੱਖ ਵੱਲ ਨੂੰ ਸੋਚਣਾ ਸ਼ੁਰੂ ਕਰਦੇ ਹਾਂ, ਜਿਵੇਂ ਇਸ ਵਿਸ਼ੇ ਦੇ ਉੱਤੇ ਵਿਚਾਰ ਵੱਧਦੀ ਜਾਵੇਗੀ, ਜਿਵੇਂ ਜਿਵੇਂ ਇਸ ਦੇ ਉੱਤੇ ਦਿਨ ਟੱਪਦੇ ਜਾਣਗੇ, ਜੇ ਸਹੀ ਸਾਰਥਕ ਫੈਸਲੇ ਨਾ ਲਏ ਗਏ ਤਾਂ ਇਹਨਾਂ ਦੇ ਇਹ ਇਹਨਾਂ ਦੇ ਵਿੱਚੋਂ ਕਈ ਤਹਿਾਂ ਨਿਕਲਣਗੀਆਂ ਜਿਵੇਂ ਆਪਾਂ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਾਂ ਕਿ ਕੋਈ ਸਮਾਂ ਸੀ ਜਦੋਂ ਜਿਹੜਾ ਭਾਰਤ ਦੇ ਵਿੱਚ ਫੌਜ ਸਿੱਖ ਫੌਜੀਆਂ ਦੀ ਸਿੱਖ ਕੌਮ ਦੇ ਨਾਲ ਸੰਬੰਧਿਤ ਫੌਜੀਆਂ ਫੌਜੀ ਵੀਰਾਂ ਦੀ ਗਿਣਤੀ ਬਹੁਤ ਹੁੰਦੀ ਸੀ ਤੇ ਮਾਣ ਮਹਿਸੂਸ ਕਰਦੇ ਹੁੰਦੇ ਸੀ ਜਿਹੜੇ ਪਿੰਡ ਦੇ ਵਿੱਚੋਂ ਕੋਈ ਫੌਜ ਦੇ ਵਿੱਚ ਭਰਤੀ ਹੋਵੇ ਪਰ ਹੌਲੀ ਹੌਲੀ ਜਿਵੇਂ ਇਹ ਵਰਤਾਰਾ ਜਿਹੜਾ ਠੱਲਣ ਲੱਗ ਪਿਆ ਹੁਣ ਜਿਹੜਾ ਸਿੱਖ ਕੌਮ ਦੇ ਵਿੱਚ ਕੋਈ ਅਜਿਹਾ ਨਹੀਂ ਹੁੰਦਾ ਕਿ ਅਸੀਂ ਇੱਕ ਪੁੱਤਰ ਨੂੰ ਅਸੀਂ ਫੌਜ ਦੇ ਵਿੱਚ ਭੇਜਣਾ ਹੀ ਭੇਜਣਾ ਹੈ ਜਾਂ ਜਿਹੜਾ ਜਿਹੜੀ ਇਹ ਪਿਰਤ ਸੀ ਭਾਰਤ ਵੱਲੋਂ ਪਾਈ ਗਈ ਜਿਵੇਂ ਇੱਕ ਤਰੀਕੇ ਦੇ ਨਾਲ ਜਿਹੜਾ ਵਿਹਾਰ ਕੀਤਾ ਗਿਆ ਦਰਬਾਰ ਸਾਹਿਬ ਦੇ ਵਿੱਚ ਵੀ ਇੱਕ ਸਿੱਖਾਂ ਨੂੰ ਸਿੱਖ ਕੌਮ ਨੂੰ ਜਿਤਾਇਆ ਗਿਆ ਕਿ ਉਹ ਇਸ ਇਸ ਦੇਸ਼ ਦੇ ਸ਼ਹਿਰੀ ਨਹੀਂ ਨੇ ਜਦ ਪਹਿਲੇ ਨੰਬਰ ਦੇ ਸ਼ਹਿਰੀ ਨਹੀਂ ਦੂਸਰੇ ਨੰਬਰ ਦੇ ਸ਼ਹਿਰੀ ਨੇ ਉਹ ਉਸ ਦਾ ਅਸਰ ਜਿਹੜਾ ਇਹ ਤੁਸੀਂ ਅੱਜ ਦੇਖੋ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਚਾਹੇ ਅੱਜ ਦਬਵੇਂ ਰੂਪ ਦੇ ਵਿੱਚ ਜਿਵੇਂ ਮਰਜ਼ੀ ਕਹਿ ਲਓ ਜਿਹੜਾ ਜਿਹੜਾ ਭਾਰਤ ਵੱਲੋਂ ਥੋਪਿਆ ਗਿਆ ਜਿਹੜਾ ਇੱਕ ਸਿਸਟਮ ਸੀ ਉਸ ਨੂੰ ਉਸ ਤੋਂ ਕਿਨਾਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਨੇ ਤੇ ਇਹ ਜਿਹੜੀ ਜਿਹੜੀ ਪਿਰਤ ਹੈ ਇਹ ਇਸ ਬਕਾਇਦਾ ਹੀ 1984 ਜੂਨ 1984 ਤੋਂ ਬਾਅਦ ਇਹ ਪਿਰਤ ਨੇ ਇੱਕ ਵਾਰੀ ਬਹੁਤ ਜ਼ੋਰ ਵੀ ਫੜਿਆ 1992 ਤੱਕ ਇਹ ਬੜੇ ਜ਼ੋਰਾਂ ਸ਼ੋਰਾਂ 'ਤੇ ਰਹੀ ਸਿੱਧੇ ਰੂਪ ਦੇ ਵਿੱਚ ਜਿਹੜੀ ਜਵਾਨੀ ਸੀ ਉਹ ਬਾਗੀ ਹੋਈ ਇਹ ਸਿੱਟੇ ਸੀਗੇ ਉਸ ਚੀਜ਼ ਦੇ ਜਿਹੜੇ ਜਿਹੜਾ ਜਿਹਦਾ ਬੀ ਬੀਜਿਆ ਗਿਆ ਸੀ 1984 ਦੇ ਵਿੱਚ ਅਤੇ ਬਕਾਇਦਾ ਇਹ ਜਿਹੜੇ ਵਰਤਾਰੇ ਹੁੰਦੇ ਨੇ ਇਹ ਸਦੀਆਂ ਤੱਕ ਇਹਨਾਂ ਦੇ ਨਿਬੇੜੇ ਹੁੰਦੇ ਨੇ ਇਹ ਕੋਈ ਇਉਂ ਨਹੀਂ ਕਿ ਅੱਜ ਕੱਲ੍ਹ ਦੀ ਗੱਲ ਅੱਜ ਕੱਲ੍ਹ ਜੇ ਨਿਬੜ ਜਾਵੇਗੀ ਜਾਂ ਉਹ ਨਿਬੜ ਜਾਵੇਗੀ ਪਰ ਇਹ ਜ਼ਰੂਰ ਹੈ ਕਿ ਇਸ ਦੇ ਜਿਹੜੇ ਸਾਰਥਕ ਸਿੱਟੇ ਹਮੇਸ਼ਾ ਜ਼ਰੂਰ ਨਿਕਲਣਗੇ ਇਹ ਆਪਾਂ ਗੱਲ ਆਪਣੇ ਇਤਿਹਾਸ ਤੋਂ ਵੀ ਦੇਖ ਸਕਦੇ ਹਾਂ ਕਿ ਮੁਗਲ ਹਕੂਮਤ ਨੇ ਹਰ ਇੱਕ ਜ਼ੋਰ ਲਾ ਕੇ ਦੇਖਿਆ ਸੀ ਸਿੱਖ ਕੌਮ ਦੇ ਖਿਲਾਫ਼ ਬ੍ਰਿਟਿਸ਼ ਸਾਮਰਾਜ ਨੇ ਪੂਰਾ ਜ਼ੋਰ ਲਾ ਕੇ ਦੇਖਿਆ ਸੀ ਅਤੇ ਹੁਣ ਜਿਹੜੀ ਨਵਾਂ ਭਰਮ ਪਾਲ ਕੇ ਬੈਠੀ ਹੈ ਜਿਹੜੀ ਸਿੱਖ ਕੌਮ ਦਾ ਉਜਾੜਾ ਕਰਨ 'ਤੇ ਤੁਲੀ ਹੋਈ ਹੈ ਪੰਜਾਬ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਇਸ ਦੇ ਵੀ ਇਤਿਹਾਸ ਦੇ ਮੁਤਾਬਕ ਜਿਹੜੇ ਇਹਦੇ ਇਹਨੂੰ ਸਿੱਟੇ ਭੁਗਤਣੇ ਪੈਣਗੇ ਅਤੇ ਕਈ ਥਾਵਾਂ 'ਤੇ ਇਹਨਾਂ ਨੂੰ ਭੁਗਤਣੇ ਵੀ ਪਏ ਜਿਵੇਂ ਸਿੱਧੇ ਰੂਪ ਦੇ ਵਿੱਚ ਜੇ ਆਪਾਂ ਦੇਖੀਏ ਕਿ ਜਿਹਨਾਂ ਨੇ ਖੁੱਲ੍ਹ ਕੇ ਆ ਕੇ ਇਸ ਦੀ ਪ੍ਰੋੜਤਾ ਕੀਤੀ ਜਾਂ ਖੁੱਲ੍ਹ ਕੇ ਆ ਕੇ ਜ਼ਿੰਮੇਵਾਰੀ ਲਈ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਜਿਵੇਂ ਇੰਦਰਾ ਗਾਂਧੀ ਜਨਰਲ ਵੈਦਿਆ ਉਹਨਾਂ ਸਾਰਿਆਂ ਨੂੰ ਜਿਹੜਾ ਉਹਨਾਂ ਦਾ ਬਣਦਾ ਜੋ ਵੀ ਸੀ ਉਹ ਸਿੰਘਾਂ ਵੱਲੋਂ ਦਿੱਤਾ ਗਿਆ ਕੁਦਰ ਇਹ ਕੁਦਰਤੀ ਵਰਤਾਰੇ ਹੁੰਦੇ ਨੇ ਇਹ ਮਤਲਬ ਇਹ ਇਹ ਇਤਿਹਾਸ ਦੇ ਵਿੱਚ ਵੀ ਇਉਂ ਹੀ ਚੱਲਦਾ ਆਇਆ ਇਕੱਲਾ ਇੱਦਾਂ ਨਹੀਂ ਕਿ ਸਿਰਫ ਸਿੱਖ ਇਤਿਹਾਸ ਦੇ ਵਿੱਚ ਇਹ ਦੁਨੀਆਂ ਦੇ ਇਤਿਹਾਸ ਦੇ ਵਿੱਚ ਇੱਦਾਂ ਹੀ ਚੱਲਦਾ ਆਇਆ ਜਦੋਂ ਜਦੋਂ ਵੀ ਜ਼ਾਲਮ ਅੱਤ ਕਰਾਉਂਦਾ ਹੈ ਤਾਂ ਉਸ ਜ਼ਾਲਮ ਦਾ ਅੰਤ ਜ਼ਰੂਰ ਹੁੰਦਾ ਕਿਉਂਕਿ ਅੱਤ
ਖੁਦਾ ਦਾ
ਵੈਰ ਹੁੰਦਾ ਤੇ ਅੱਤ ਦਾ ਅੰਤ ਹੁੰਦਾ ਹੀ ਹੁੰਦਾ ਹੈ ਇਹ ਜਿਹੜਾ ਕੁਦਰਤੀ ਵਰਤਾਰਾ ਹੁੰਦਾ ਜਦੋਂ ਕੋਈ ਵੀ ਬੰਦਾ ਹੱਦਾਂ ਲੰਘਦਾ ਹੱਦਾਂ ਪਾਰ ਕਰਦਾ ਤਾਂ ਉਸਦਾ ਅੰਤ ਲਾਜ਼ਮੀ ਹੁੰਦਾ ਹੈ ਤੇ ਜਿਹੜਾ ਜੂਨ 1984 ਦੇ ਜਿਹੜੇ ਆਪਾਂ ਜਿਹੜੇ ਤੱਥ ਵੀ ਨੇ ਦੇਖਣੇ ਹੋਣ ਤਾਂ ਇਹ ਬਿਲਕੁਲ ਇੱਕ ਅਸਾਮੀ ਲੜਾਈ ਸੀ ਇੱਕ ਪਾਸੇ 150 ਦੇ ਕਰੀਬ ਜੁਝਾਰੂ ਸਿੰਘ ਜਿਨ੍ਹਾਂ ਕੋਲ ਸਿਰਫ ਰਵਾਇਤੀ ਹਥਿਆਰ ਸੀ ਤੇ ਦੂਸਰੇ ਪਾਸੇ ਫੌਜ ਜਿਹੜੀ ਉਸ ਸਮੇਂ ਦੁਨੀਆਂ ਦੀ ਤੀਜੀ ਵੱਡੀ ਫੌਜ ਦੁਨੀਆਂ ਦੀ
ਪਾਵਰ ਮੰਨੀ ਜਾਂਦੀ
ਹਾਂਜੀ ਹਾਂਜੀ ਤੇ ਉਹਨਾਂ ਕੋਲ ਅੱਤ ਆਧੁਨਿਕ ਹਥਿਆਰ ਜਿਹੜੇ ਉਸ ਸਮੇਂ ਵਰਤੇ ਜਾਂਦੇ ਹੁਣ ਦੂਸਰੇ ਦੇਸ਼ ਦੀ ਟੱਕਰ ਦੇ ਲਈ
ਹਾਂਜੀ
ਤੇ ਉਹ ਸਾਰੇ
ਉਹ ਸਾਰਾ ਸਾਜੋ ਸਮਾਜ ਜਿਹੜਾ 65 ਤੇ 71 ਦੀ ਲੜਾਈ ਦੇ ਦੌਰਾਨ ਉੱਥੇ ਵਰਤਿਆ ਗਿਆ ਪਰ ਜਦੋਂ ਅਸੀਂ ਦੁਨੀਆਂ ਦੇ ਦੇਖਾਂਗੇ ਕਿ ਉਹਦੇ ਵਿੱਚ ਕੀ ਕੀਤਾ ਜਾਂਦਾ ਕੀ ਆਰਮੀ ਕੀ ਨਹੀਂ ਕਰ ਸਕਦੀ ਦੁਨੀਆਂ ਦੇ ਕਾਨੂੰਨ ਅਨੁਸਾਰ ਕੋਈ ਵੀ ਦੇਸ਼ ਆਪਣੇ ਦੇਸ਼ ਦੇ ਲੋਕਾਂ ਵਿਰੁੱਧ ਚਾਰ ਚੀਜ਼ਾਂ ਦੀ ਵਰਤੋਂ ਨਹੀਂ ਕਰ ਸਕਦਾ ਹਵਾਈ ਜਹਾਜ਼ ਹੈਲੀਕਾਪਟਰ ਤੋਪ ਅਤੇ ਟੈਂਕ ਪਰ ਇਹ ਚਾਰੋਂ ਚੀਜ਼ਾਂ ਸਿੱਖੀ ਦੇ ਦਿਲ ਤੇ ਚਾੜੀਆਂ ਗਈਆਂ ਸਿੱਖਾਂ ਦੇ ਦਿਲ ਤੇ ਚਾੜੀਆਂ ਗਈਆਂ ਪਰ ਉੱਥੇ ਜਿਹੜੇ ਗੁਰੂ ਦੇ ਲਾਡਲੇ ਸਿੰਘ ਸੂਰਬੀਰ ਯੋਧੇ ਨੇ ਉਹਨਾਂ ਨੇ ਬਹੁਤ ਹੀ ਕਮਾਲ ਦੀ ਜਿਹੜੀ ਲੜਾਈ ਹੈ ਔਰ ਬਹੁਤ ਹੀ ਕਮਾਲ ਦਾ ਜਿਹੜਾ ਜਵਾਬ ਦਿੱਤਾ ਹੈ ਜੇਕਰ ਉਸ ਸਾਰੇ ਦਾਰੇ ਨੂੰ ਦੇਖਦੇ ਹਾਂ ਜਿੱਥੇ ਬੰਗ ਬਖਤਰ ਗੱਡੀਆਂ ਟੈਂਕਾਂ ਦੇ ਗੋਲੇ ਪੈਰਾਸ਼ੂਟ ਰਾਹੀਂ ਸਪੈਸ਼ਲ ਫੋਰਸਾਂ ਉਤਾਰੀਆਂ ਗਈਆਂ ਗੋਤਾਖੋਰ ਲਾਏ ਗਏ ਥਾਂ ਥਾਂ ਦੇ ਉੱਤੋਂ ਕਿਹੜੀ ਕਿਹੜਾ ਜਿਹੜਾ ਪੈਂਤਰ ਆ ਉਸ ਟਾਈਮ ਦੇ ਜਨਰਲ ਨੇ ਨਹੀਂ ਵਰਤਿਆ ਪਰ ਮੁੱਠੀ ਭਰ ਸਿੰਘ ਵੀਰ ਸਾਹਿਬ ਸਿੰਘ ਜੀ ਮੈਨੂੰ ਇੱਥੇ ਇੱਕ ਗੱਲ ਕਹਿਣ ਦੇ ਵਿੱਚ ਕੋਈ ਵੀ ਝਿਜਕ ਨਹੀਂ ਹੋਵੇਗੀ। ਜਿਹੜੇ ਕਈ ਮੇਰੇ ਸਿੱਖ ਭਰਾ ਮੇਰੀਆਂ ਭੈਣਾਂ ਮਾਤਾਵਾਂ ਜਾਂ ਮੇਰੇ ਵੀਰ ਭਰਮ ਪਾਲ ਕੇ ਬੈਠੇ ਨੇ ਕਿ ਇਤਿਹਾਸ ਆਪਣਾ ਦੁਹਰਾਉਂਦਾ ਨਹੀਂ ਹੈ, ਇਤਿਹਾਸ ਦੁਹਰਾਉਂਦਾ ਹੈ। ਜੇਕਰ ਗੜੀ ਚਮਕੌਰ ਨੂੰ ਦੇਖਦੇ ਹਾਂ, ਮੁੱਠੀ ਭਰ ਸਿੰਘ ਨੇ, ਅਤੇ ਜੇਕਰ ਦਰਬਾਰ ਸਾਹਿਬ ਜੂਨ 1984 ਨੂੰ ਵੇਖਦੇ ਹਾਂ ਤਾਂ ਮੁੱਠੀ ਭਰ ਸਿੰਘ ਨੇ, ਉਹਨਾਂ 'ਤੇ ਕੀ ਉਹਨਾਂ ਦੇ ਸਪਿਰਿਟ ਹੈ। ਪੰਜ ਘੁੱਟ ਪੀ ਕੇ ਤੇਰੇ ਅੰਮ੍ਰਿਤ ਦੇ ਬਾਟੇ ਵਿੱਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਇੱਕ ਮੁੱਠੀ ਛੋਲਿਆਂ ਦੀ ਲੈ ਕੇ ਤੇਰੇ ਲੰਗਰਾਂ 'ਚੋਂ ਮਸਤ ਹੋਏ ਹਾਥੀਆਂ ਨੂੰ ਡਾਵੇ ਤੇਰਾ ਖਾਲਸਾ। ਕਿਸ ਤਰ੍ਹਾਂ ਢਾਹ ਲਾਉਂਦਾ ਹੈ, ਅਤੇ ਨਾਲ ਹੀ ਉਹ ਜਿਹੜਾ ਸੀਨ ਹੈ, ਇੱਥੇ ਪੁੱਤ ਸਰਦਾਰਾਂ ਦੇ ਸ਼ੈਲ ਬੰਕੇ ਵਿੱਚ ਘਰਾਂ ਦੇ ਅੱਜ ਲੈ ਘੇਰ ਮੀਆਂ, ਕੁਝ ਮਾਰ ਤੇ ਕੁਝ ਡੱਕ ਤੇ ਜ਼ਿਲ੍ਹਾ ਅੰਦਰ ਸੁਣਦਿਆਂ ਸਾਰਨਾ ਜਿਨ੍ਹਾਂ ਦੇ ਲਾਈ ਦੇਰ ਮੀਆਂ, ਸੰਤਾਂ ਸਮੇਤ ਕੁੱਲ ਰਹਿ ਗਏ 46 ਸਿੰਘ ਹਥਿਆਰ ਬੰਦ ਜੋਧੇ ਦਲੇਰ ਮੀਆਂ, ਸੁਖਦੀਪ ਸਿੰਘ ਉਹ ਹਿੰਦ ਡਰਪੋਕ ਬਣਿਆ ਪਹਿਲਾਂ ਪਿੰਜਰੇ 'ਚ ਬੰਦ ਕੀਤੇ ਸ਼ੇਰ ਮੀਆਂ। ਕਿਉਂਕਿ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਨੂੰ ਫੋਰਸ ਦੇ ਅੰਡਰ ਦੇਣਾ, ਫੋਰਸ ਨੇ ਆਪਣੇ ਅੰਡਰ ਲੈਣਾ, ਉਹ ਇਸ ਚੀਜ਼ ਦੀ ਗਵਾਹੀ ਭਰਦਾ ਹੈ। ਜੇਕਰ ਬਾਕੀ ਜ਼ਿਲ੍ਹਿਆਂ ਨੂੰ ਨਾ ਨਿਸ਼ਾਨਾ ਬਣਾਇਆ ਜਾਂਦਾ, ਨਾ ਉੱਥੇ ਸੰਗਤ ਨੂੰ ਰੋਕਿਆ ਜਾਂਦਾ, ਤੇ ਉਹ ਜਿਹੜੀ ਹਿੰਦ ਦੀ ਫੌਜ ਚੜ੍ਹ ਕੇ ਆਈ ਉਹਦਾ ਕੀ ਹਾਲ ਹੁੰਦਾ, ਸੋਚਣਾ ਤੇ ਵਿਚਾਰਨਾ ਪਵੇਗਾ। ਫਿਰ ਇਹ ਦੇਖੋ ਵੀ ਕਿੱਡਾ ਵੱਡਾ ਜ਼ੁਲਮ ਕੀਤਾ ਹੈ। ਜਿਹੜੇ ਸੂਰਬੀਰ ਯੋਧੇ ਅੰਦਰ ਨੇ, ਜਿਹੜੇ ਲੜ ਰਹੇ ਨੇ, ਜਿਨ੍ਹਾਂ ਦਾ ਇੱਕੋ ਹੀ ਪਰਨ ਹੈ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਦਾ ਕੰਸੈਪਟ ਜਿਹੜਾ ਉਹਨਾਂ ਨੇ ਦੁਹਰਾਇਆ ਹੈ, ਉਹਨਾਂ ਨੇ ਈਦ ਨਹੀਂ ਮੰਨੀ। ਜੇਕਰ ਇਸ ਸਾਰੇ ਹੀ ਘਟਨਾਕ੍ਰਮ ਨੂੰ ਜੂਨ 1984 ਦੇ ਘਟਨਾਕ੍ਰਮ ਨੂੰ ਦੇਖਦੇ ਹਾਂ, ਜਿਨ੍ਹਾਂ ਦਾ ਪਹਿਲਾ ਸ਼ਹੀਦ ਮਹਿੰਗਾ ਸਿੰਘ ਬੱਬਰ ਹੁੰਦਾ ਹੈ, ਫਿਰ ਹੋਰ ਉਹਦੇ ਵਿੱਚ ਬਹੁਤ ਉਸ ਟਾਈਮ ਜਿਹੜਾ 6 ਜੂਨ ਤੱਕ ਜਿਹੜਾ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਇਤਿਹਾਸ ਬਣਦਾ ਹੈ, ਉਸ ਸਾਰੇ ਇਤਿਹਾਸ ਨੂੰ ਜੇਕਰ ਅਸੀਂ ਵਿਚਾਰਾਂਗੇ, ਜੇਕਰ ਅਸੀਂ ਸੋਚਾਂਗੇ, ਸਮਝਾਂਗੇ, ਆਪਣੇ ਆਪ ਦੇ ਵਿੱਚ ਇੱਕ ਵਿਲੱਖਣਤਾ ਹੈ। ਇੱਕ ਪਾਸੇ ਦੁਨੀਆ ਦੀ ਵੱਡੀ ਪਾਵਰ ਹੈ ਅਤੇ ਇੱਕ ਪਾਸੇ ਮੁੱਠੀ ਭਰ ਸਿੰਘ, ਉਹਨਾਂ ਦੇ ਕੋਲ ਕੁਝ ਵਾਲੇ ਹਥਿਆਰ ਵੀ ਨੇ, ਰਵਾਇਤੀ ਹਥਿਆਰ ਨੇ, ਉਹਨਾਂ ਰਵਾਇਤੀ ਹਥਿਆਰਾਂ ਦੇ ਨਾਲ ਉਸ ਦੁਨੀਆ ਦੀ ਵੱਡੀ ਫੌਜ ਨੂੰ ਕਿਸ ਤਰ੍ਹਾਂ ਦੇ ਨਾਲ ਚਣੇ ਚਵਾਏ ਆ, ਇਹ ਉਸ ਸਮੇਂ ਦੀ ਤਸਵੀਰ ਜਿਹੜੀ ਆ ਆਪਣੇ ਆਪ ਦੇ ਵਿੱਚ ਗਵਾਹੀ ਭਰਦੀ ਹੈ। ਅਤੇ ਨਾਲ ਨਾਲ ਜੇ ਉਹ ਵਾਅਦੇ ਜੋ ਦਿਮਾਗ ਦੇ ਵਿੱਚ ਇੱਛਾ ਲੈ ਕੇ ਆਏ ਸਨ, ਜੋ ਦਿਮਾਗ ਦੇ ਵਿੱਚ ਭਰਮ ਪਾਲ ਕੇ ਆਏ ਸਨ, ਬਰਾੜ ਵਰਗੇ, ਜਨਰਲ ਵੈਦਿਆ ਵਰਗੇ, ਜਿਹੜੇ ਆਪਣੀ ਫੌਜ ਨੂੰ ਕਮਾਂਡ ਦੇ ਰਹੇ ਨੇ, ਜਿਹੜੇ ਦੱਸ ਰਹੇ ਨੇ ਇੱਧਰੋਂ ਓਪਰੇਸ਼ਨ ਕਰਨਾ ਹੈ, ਆਹ ਕਰਨਾ ਹੈ, ਉਹ ਕਰਨਾ ਹੈ, ਇਸ ਤਰ੍ਹਾਂ ਫੌਜਾਂ ਭੇਜਣੀਆਂ ਨੇ, ਫਿਰ ਇਹ ਦੇਖੋ ਜੇ 2 ਮਰਦੇ ਨੇ ਪਿੱਛੇ 10 ਖੜ੍ਹੇ ਨੇ, ਜੇ 4 ਮਰਦੇ ਨੇ ਪਿੱਛੇ 15 ਖੜ੍ਹੇ ਨੇ, ਸੋ ਲਾਈਨਾਂ ਲੱਗੀਆਂ ਨੇ ਫੌਜੀਆਂ ਦੀਆਂ ਪ੍ਰਕਰਮਾਂ ਵੱਲ ਉਹਨਾਂ ਦਾ ਐਂਟਰੀ ਦੇਣ ਦੇ ਲਈ, ਪਰ ਉੱਥੇ ਉਹਨਾਂ ਦੀ ਬਾਹ ਵਸ ਜਿਹੜੀ ਹੈ ਨਹੀਂ ਚੱਲਦੀ ਹੈ। ਜੇਕਰ ਆਪਣੇ ਇਤਿਹਾਸ ਦੀ ਗੱਲ ਕਰਨੀ ਹੋਵੇ ਤਾਂ ਤੁਸੀਂ ਚੰਗੀ ਤਰ੍ਹਾਂ ਸਾਨੂੰ ਸਮਝਣਾ ਪਵੇਗਾ ਕਿ ਜੂਨ 84 ਦੇ ਵਿੱਚ ਰਚਿਆ ਹੋਇਆ ਇਤਿਹਾਸ ਆਪਣੇ ਆਪ ਦੇ ਵਿੱਚ ਹੈ, ਜਿੱਥੇ ਇੱਕ ਪਾਸੇ ਧਰਮ ਦੇ ਉੱਤੋਂ ਆਪਣਾ ਵਾਰਨ ਵਾਲੇ ਸੂਰਬੀਰ ਯੋਧੇ ਨੇ ਅਤੇ ਇੱਕ ਪਾਸੇ ਤਨਖਾਹਾਂ ਦੇ ਉੱਤੇ ਆਪਣੇ ਪਰਿਵਾਰਾਂ ਦੀ ਪਰਵਰਿਸ਼ ਕਰਨ ਵਾਲੇ ਫੌਜੀ ਨੇ। ਸੋਚ ਦੇ ਵਿੱਚ ਫਰਕ ਹੈ, ਇੱਕ ਕਰਿੰਦੇ ਦੇ ਤੌਰ 'ਤੇ ਹੈ, ਇੱਕ ਆਏ ਨੇ ਇੱਕ ਕੌਮ ਨੂੰ ਦਬਾਉਣ ਦੇ ਲਈ, ਇੱਕ ਅੰਦਰ ਲੜ ਰਹੇ ਨੇ ਆਪਣੇ ਪੰਥ ਤੋਂ ਆਪਣਾ ਨਿਸ਼ਾਵਰ ਕਰਨ ਦੇ ਲਈ। ਜੋ ਜਿਹੜੀ ਕੰਸੈਪਟ ਹੈ ਗੁਰੂ ਨੇ ਦਿੱਤਾ ਹੈ ਉਹਦੇ 'ਤੇ ਪਹਿਰਾ ਦੇਣ ਦੀ ਗੱਲ ਹੈ। ਅਰਦਾਸ ਦੇ ਵਿੱਚ ਜਿਹੜੇ ਰੋਜ਼ ਦੋਹਰੇ ਪੜ੍ਹੇ ਜਾਂਦੇ ਨੇ, ਉਹ ਦੋਹਰਿਆਂ ਦੀ ਲਾਜ ਉਸ 84 ਦੇ ਘੱਲੂਘਾਰੇ ਦੇ ਦੌਰਾਨ ਸੂਰਬੀਰ ਯੋਧਿਆਂ ਨੇ ਰੱਖੀ ਹੈ। ਹਿੰਦ ਦੀ ਸਰਕਾਰ ਸਿੱਖ ਕੌਮ ਦਾ ਵੱਡਾ ਨੁਕਸਾਨ ਕਰਕੇ ਵੀ ਇਸ ਜੰਗ ਦੇ ਵਿੱਚੋਂ ਹਾਰਦੀ ਹੈ, ਕਿਉਂਕਿ ਜਿਹੜੇ ਮਨ ਦੇ ਵਿੱਚ ਇਹ ਖਿਆਲ ਪਾਲ ਕੇ ਬੈਠੇ ਸਨ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਨਰਲ ਸੁਵੇਗ ਸਿੰਘ, ਠਾਰਾ ਸਿੰਘ ਅਤੇ ਭਾਈ ਅਮਰੀਕ ਸਿੰਘ ਨੂੰ ਅਸੀਂ ਬੰਨ ਕੇ ਲੈ ਕੇ ਆਵਾਂਗੇ, ਰਾਣੀ ਤੇਰੇ ਅੱਗੇ ਪੇਸ਼ ਕਰ ਦਿਆਂਗੇ, ਉਹਨਾਂ ਨੇ ਪਿੱਠ ਨਹੀਂ ਦਿਖਾਈ ਉਹਨਾਂ ਨੇ ਆਪਣਾ ਆਪਣੇ ਆਪ ਨੂੰ ਉਸ ਫੋਰਸ ਦੇ ਅੱਗੇ ਜਿਹੜਾ ਬਾਹਾਂ ਖੜੀਆਂ ਕਰਕੇ ਉਹਨਾਂ ਦੇ ਅੱਗੇ ਆਤਮ ਸਰਪਣ ਨਹੀਂ ਕੀਤਾ ਆਪਣੇ ਆਪ ਨੂੰ ਉਹਨਾਂ ਦੇ ਅੱਗੇ ਸੁੱਟਿਆ ਨਹੀਂ ਹੈ ਜਿਵੇਂ ਇੱਕ ਅਣਖੀਲਾ ਸੂਰਬੀਰ ਯੋਧਾ ਜੇਕਰ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਦੀ ਗੱਲ ਕਰਦੇ ਹਾਂ ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਪੈਂਦੇ ਖਾਂ ਦੇ ਨਾਲ ਲੜਾਈ ਕਰਦੇ ਨੇ ਇੱਕ ਵਿਰੋਧੀ ਦੀ ਤਰ੍ਹਾਂ ਇਸ ਤਰ੍ਹਾਂ ਸੂਰਬੀਰ ਯੋਧੇ ਨੇ ਹੱਸ ਹੱਸ ਕੇ ਕੁਰਬਾਨੀ ਦੇ ਦਿੱਤੀ ਹੈ ਇਹ ਨਹੀਂ ਮੰਨੀ ਅੱਗੇ ਗੋਡੇ ਨਹੀਂ ਟੇਕੇ ਬੰਬਾਂ ਦੇ ਖੜਕਾਣ ਦੇ ਨਾਲ ਉਹਨਾਂ ਦੇ ਮਨ ਦੇ ਉੱਤੇ ਚਿਹਨ ਦੇ ਉੱਤੇ ਚਿਹਰੇ ਦੇ ਉੱਤੇ ਕੋਈ ਡਰ ਨਹੀਂ ਆਇਆ ਖੁਸ਼ੀ ਆਈ ਹੈ ਅੱਜ ਹੱਸ ਕੇ ਸ਼ਹੀਦੀਆਂ ਪਾਵਾਂਗੇ ਉਹ ਇਤਿਹਾਸ ਸਾਡਾ ਜਿਹੜਾ ਗੁਰੂ ਸਾਹਿਬਾਨ ਤੋਂ ਤੁਰਿਆ ਆਉਂਦਾ ਉਹ ਆਪਣੇ ਆਪ ਦੇ ਵਿੱਚ ਉਹਨਾਂ ਨੇ ਦੁਹਰਾ ਦਿੱਤਾ ਹੈ ਦੁਬਾਰਾ ਮੰਨੀਏ ਨਾ ਮੰਨੀਏ ਆਪਣੇ ਵਿੱਚ ਦੂਜੀ ਗੱਲ ਜਿਹੜੇ ਵੀਰ ਭੈਣ ਇਹ ਗੱਲਾਂ ਕਰਦੇ ਨੇ ਕਿ ਜੂਨ 1984 ਨੇ ਸਾਨੂੰ ਦਿੱਤਾ ਕੀ ਹੈ ਉਹਨਾਂ ਦੇ ਲਈ ਮੈਂ ਥੋੜ੍ਹੀ ਜਿਹੀ ਜਾਣਕਾਰੀ ਸਾਂਝੀ ਕਰ ਦੇਵਾਂ ਜੂਨ 1984 ਤੋਂ ਇਹ ਜਦੋਂ ਹਮਲਾ ਹੁੰਦਾ ਹੈ ਹਮਲੇ ਤੋਂ ਬਾਅਦ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੇ ਨੌਜਵਾਨ ਜਿੱਥੇ ਗੋਲੀ ਦਾ ਨਿਸ਼ਾਨੇ ਦੇ ਨਾਲ ਮਾਰਿਆ ਗਿਆ ਉੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਵਸੇ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਇੰਗਲੈਂਡ ਅਤੇ ਅੱਜ ਤੁਸੀਂ ਇਹਨਾਂ ਕੰਟਰੀਆਂ ਦੇ ਵਿੱਚ ਜਰਾ ਕੁ ਨਿਗਾਹ ਮਾਰ ਕੇ ਦੇਖਿਓ ਵੀ ਕਿਵੇਂ ਤੁਹਾਡੀ ਬੱਲੇ ਬੱਲੇ ਕੈਨੇਡਾ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਨੂੰ ਵੀ ਦੇਖ ਲਿਓ ਤੁਸੀਂ ਇਹ 84 ਦੀ ਦੇਣ ਇਹ ਗੱਲ ਵੱਖਰੀ ਹੈ ਕਿ ਜਿੱਥੇ ਸਾਡੀਆਂ ਜੜ੍ਹਾਂ ਨੇ ਉੱਥੇ ਅਸੀਂ ਥੋੜ੍ਹੇ ਕਮਜ਼ੋਰ ਹੋਏ ਹਾਂ ਪਰ ਦੂਜੇ ਦੇਸ਼ਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਬਹੁਤ ਸਟਰੋਂਗ ਕੀਤਾ ਕਿ ਸਰਕਾਰੇ ਦਰਬਾਰੇ ਸਾਡੀ ਸੁਣੀ ਜਾਂਦੀ ਹੈ ਸੋਚ ਕੇ ਦੇਖੋ ਕਿੰਨੀਆਂ ਵੱਡੀਆਂ ਕੰਟਰੀਆਂ ਨੇ ਜਿਨ੍ਹਾਂ ਦੇ ਵਿੱਚ ਅੱਜ ਸਿੱਖ ਬੈਠਾ ਹੈ ਜਿਹੜਾ ਗੁਰੂ ਦਾ ਕੰਸੈਪਟ ਹੈ ਕਿ ਖਾਲਸੇ ਦੀ ਰਾਜ ਵਾਲੀ ਗੱਲ ਜਿਹੜੀ ਹੈ ਜੇ ਖਾਲਸੇ ਦੇ ਜਿਹੜਾ ਉਹ ਇੱਕ ਪ੍ਰਕਿਰਿਆ ਜਿਹੜੀ ਹੈ ਅਸੀਂ ਕਿੱਥੇ ਕਿੱਥੇ ਬੈਠ ਗਏ ਇਹਨੀ ਤਾਂ ਸਾਨੂੰ ਇੱਕ ਥਾਂ ਤੋਂ ਮਾਰਿਆ ਕਿੰਨੇ ਥਾਂ ਅਸੀਂ ਆਪਣੇ ਆਪ ਦੇ ਬੀਜ ਲਾ ਲਏ ਸੋਚੋ ਤਾਂ ਸਹੀ ਕੈਨੇਡਾ ਦਾ ਡਿਫੈਂਸ ਮਿਨਿਸਟਰ ਸਰਦਾਰ ਹੋਵੇ ਤੁਹਾਡੇ ਵੱਡੀ ਤਾਦਾਦ ਦੇ ਵਿੱਚ ਉੱਥੇ ਐਮ ਪੀ ਹੋਣ ਇੰਗਲੈਂਡ ਦੇ ਵਿੱਚ ਤੁਹਾਡੇ ਐਮ ਪੀ ਹੋਣ ਕੈਨੇਡਾ ਜਿਹੜੀ ਸੋਰੀ ਅਮਰੀਕਾ ਦੁਨੀਆ ਦੀ ਵੱਡੀ ਪਾਵਰ ਮੰਨੀ ਜਾਂਦੀ ਹੈ ਉਹਦੇ ਵਿੱਚ ਤੁਹਾਡੇ ਮੇਅਰ ਅਤੇ ਹੋਰ ਤੁਹਾਡੇ ਜਿਹੜੇ ਆ ਬਹੁਤ ਵੱਡੀਆਂ ਪੋਸਟਾਂ 'ਤੇ ਹੋਣ ਸਿੱਖ ਸਰਦਾਰ ਅਤੇ ਮਲੇਸ਼ੀਆ ਜਿਹੜਾ ਹੈ ਮਲੇਸ਼ੀਆ ਦੇ ਵਿੱਚ ਪੁਲਿਸ ਦਾ ਜਾਂ ਆਰਮੀ ਦੇ ਜਿਹੜੇ ਉਹ ਤੁਹਾਡੇ ਆਫਿਸਰ ਹੋਣ ਇਹ ਇਹ ਕਿੱਥੋਂ ਪ੍ਰਾਪਤੀ ਹੋਈ ਹੈ ਦੇਖਣਾ ਪਵੇਗਾ ਨਾ ਅਤੇ ਜਿਹੜਾ ਉਹ ਜੂਨ 84 ਦਾ ਜਿਹੜਾ ਮੰਦ ਭਾਗਾ ਜਿਹੜਾ ਸਾਡਾ ਕੰਸੈਪਟ ਹੈ ਜਿਹੜਾ ਸਾਡੀ ਕੌਮ ਨੇ ਹੱਡੀਆਂ ਹੰਢਾਇਆ ਔਰ ਹੰਢਾ ਰਹੇ ਹਾਂ ਉਹ ਦਰਦ ਜਿਹੜਾ ਉਹ ਪੇਨ ਜਿਹੜੀ ਆ ਉਹ ਦੁੱਖ ਜਿਹੜਾ ਸਿੱਖ ਕੌਮ ਦੇ ਵੀਰਾਂ ਦੇ ਸਿੱਖ ਕੌਮ ਦੇ ਜਿੰਨੇ ਵੀ ਅਸੀਂ ਗੁਰੂ ਨਾਨਕ ਨਾਮ ਨੂੰ ਮੰਨਣ ਵਾਲੇ ਸਿੱਖ ਹਾਂ ਉਹਨਾਂ ਦੇ ਦਿਲ ਦੇ ਵਿੱਚੋਂ ਕਦੇ ਵੀ ਇਹ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਵਾਲਾ ਜਿਹੜਾ ਕੰਸੈਪਟ ਹੈ ਉਹ ਕਦੇ ਵੀ ਇਹਨੀ ਭੁਲਾਉਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਨੇ ਪਰ ਕਦੇ ਵੀ ਉਹ ਕਾਮਯਾਬ ਨਹੀਂ ਹੋਣਗੇ ਹਾਂਜੀ ਸਾਡੇ ਨਾਲ ਇੱਕ ਕਾਲਰ ਨੇ ਉਹਨਾਂ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਹਾਂਜੀ ਹਾਂਜੀ ਅੰਕਲ ਜੀ
ਪਹਿਲਾਂ ਤਾਂ ਸਭ ਤੋਂ ਜੀ 1984 ਦੇ ਸ਼ਹੀਦਾਂ ਨੂੰ ਬਾਬਾ ਜਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਲੱਖ ਲੱਖ ਪ੍ਰਣਾਮ ਆ ਜੀ
ਹਾਂਜੀ ਹਾਂਜੀ
ਉਸ ਤੋਂ ਬਾਅਦ ਜੀ ਅਸੀਂ ਹਰ ਵਾਰੀ ਦੇਖੋ ਜੀ 6 ਜੂਨ ਆਉਂਦਾ 6 ਜੂਨ ਦੇ ਉੱਤੇ ਅਸੀਂ ਮਨਾ ਲੈਂਦੇ ਦਿਨ
ਹਾਂਜੀ
ਮਗਰੋਂ ਸਾਲ ਭਰ ਬਸ ਉਹੀ ਕੰਮ ਤੇ ਉਹੀ ਗੱਲਾਂ
ਬਿਲਕੁਲ ਜੀ
ਉਹ ਵੀ ਐਤ ਕੀ ਸਮਝ ਲਓ ਵੀ ਅੱਜ 4 ਹੋ ਗਈ ਆ 6 ਵੀ ਲੰਘ ਜਾਣੀ ਆ
ਹਾਂਜੀ
ਮਗਰੋਂ ਭੁੱਲ ਜਾਂਦਾ ਫਿਰ ਹੋਰ ਤੇ ਹੋਰ ਚੱਲ ਪੈਂਦੇ ਕੰਮ ਉਹ
ਹਾਂਜੀ ਹਾਂਜੀ
ਤੇ ਅਸੀਂ ਇਹ ਸੋਚਦੇ ਹਾਂ ਬਾਬਾ ਜਰਨੈਲ ਸਿੰਘ ਜੀ ਜਦੋਂ ਉਹ ਗੱਲ ਕਰਦੇ ਹੁੰਦੇ ਸੀ ਉਹ ਲੋਕਾਂ ਦੀਆਂ ਜਿੱਤਾਂ ਬਚਾਉਣ ਦੇ ਉੱਤੇ ਜ਼ੋਰ ਦਿੰਦੇ ਹੁੰਦੇ ਸੀ
ਹਾਂਜੀ
ਕਈਆਂ ਦੇ ਉਹਨਾਂ ਨੇ ਜਾਣੀ ਕਿ ਫੈਸਲੇ ਵੀ ਕਰਾਏ ਸੀਗੇ
ਹਾਂਜੀ
ਪਰ ਅੱਜ ਦੀ ਸਾਡੀ ਪੀੜ੍ਹੀ ਨੂੰ ਅੱਜ ਦੀ ਕੌਮ ਨੂੰ ਸਾਡੀ ਨੂੰ ਕੀ ਹੋ ਗਿਆ ਜਿਹੜਾ ਕਿ ਅਸੀਂ ਯੂਟਿਊਬਾਂ ਦੇ ਉੱਤੇ ਨਿੱਤ ਦੇਖਦੇ ਹਾਂ ਇੰਨੀਆਂ ਗਾਲ ਗਲੋਚ ਇੰਨਾ ਚੱਲ ਪੈਂਦਾ ਕੰਮ ਉਹ ਅਸੀਂ ਜਿਵੇਂ ਅੰਮ੍ਰਿਤ ਛਕਦੇ ਹਾਂ ਜਦੋਂ ਉਦੋਂ ਸਾਰਿਆਂ ਨੂੰ ਸੁਚੇਤ ਹੁੰਦੇ ਆ ਸਾਨੂੰ ਸੁਚੇਤ ਕਰਦੇ ਉਹ ਦੱਸਦੇ ਉਹ ਆਉਂਦੇ ਵੀ ਸਿੱਖ ਦੇ ਜਿਹੜੇ ਮੁਢਲੇ ਫਰਜ਼ ਆ ਉਹ ਮਾਂ ਭੈਣ ਤੇ ਧੀਰੇ ਆ
ਹਾਂਜੀ ਉਹ ਕਨਸੈਪਟ ਜਿਹੜਾ ਸਾਡੇ ਤੋਂ ਦੂਰ ਹੋ ਗਿਆ ਜੀ
ਅਸੀਂ ਉਹ ਜੇ ਬਗਾਨੀ ਧੀ ਨੂੰ ਇਹਦਾ ਮਤਲਬ ਤੇ ਨਹੀਂ ਸਮਝਦੇ ਇੰਨੀਆਂ ਗੋਲਾਂ ਇੰਨਾ ਕੁਛ ਕੱਢ ਕੇ ਇੰਨਾ ਉਹਦਾ ਉਹ ਨਹੀਂ ਜਾਇਜ਼ਾ ਵਾਤਾਵਰਨ ਬੋਲ ਕੇ
ਹਾਂਜੀ
ਚਲੋ ਉਹਨੂੰ ਤਾਂ ਛੱਡ ਦਿਓ, ਅਸੀਂ ਆਪਦੀ ਦਾੜੀ ਦੀ ਵੀ ਨੀ ਕਦੇ ਸ਼ਰਮ ਕੀਤੀ ਹੋਈ ਦੇ ਰਹੀ, ਉਮਰ ਉਮਰ ਜਿਹੜੀ ਉਹ ਇਜਾਜ਼ਤ ਨਹੀਂ ਦਿੰਦੀ ਹੋਈ, ਅਸੀਂ ਆਹ ਗੱਲਾਂ ਕਰੀ ਜਾਂਦੇ ਹਾਂ।
ਹਾਂਜੀ,
ਅਫਸੋਸ ਆ ਸਾਨੂੰ ਵੀ ਕਦੋਂ ਸਿਆਣੇ ਹੋਣਗੇ। ਤੇ ਪਰ ਇੱਕ ਚੀਜ਼ ਤੁਸੀਂ ਯਾਦ ਰੱਖ ਲਿਓ ਵੀ ਕਿਸੇ ਦਿਨ ਨੂੰ ਸਾਨੂੰ ਇਹ ਗੱਲਾਂ ਜਿਹੜੀਆਂ ਕਰਦੇ ਨਾ ਅੱਜ, ਇਹਨਾਂ ਦੇ ਮਿਹਣੇ ਦੂਜਿਆਂ ਵਿਰੋਧੀਆਂ ਕੋਲੋਂ ਸੁਣਨੇ ਪੈਣਗੇ।
ਬਿਲਕੁਲ ਜੀ, ਬਿਲਕੁਲ ਬਿਲਕੁਲ, ਇਹਦੇ ਵਿੱਚ ਕੋਈ ਅਤਕਥ ਨਹੀਂ।
ਇੰਨਾ ਕੰਮ ਗਲਤ ਆ, ਜਾਨੀ ਕਿ ਇਹਦੇ ਮਿਹਣੇ ਦੂਜਿਆਂ ਕੋਲੋਂ ਸੁਣਨੇ ਪੈਣਗੇ।
ਹਾਂਜੀ,
ਤੇ ਫਿਰ ਸਾਨੂੰ ਸਾਰਿਆਂ ਨੂੰ ਸ਼ਰਮ ਦੇ ਮਰੇ ਨੂੰ ਮੂੰਹ ਲੁਕਾਉਣਾ ਔਖਾ ਹੋ ਜਾਊਗਾ।
ਹਾਂਜੀ,
ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਗਾਲੀ ਗਲੋਚ ਜਿਹੜਾ ਨਾ ਇਹ ਬੰਦ ਕਰੋ, ਵੀ ਸਾਡੀ ਕੌਮ ਵਾਸਤੇ ਸ਼ੋਭਾ ਨਹੀਂ ਦਿੰਦਾ।
ਹਾਂਜੀ, ਦਲੀਲ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ, ਗੁਰੂ ਨੇ ਤੁਹਾਨੂੰ ਇੰਨੀ ਵਧੀਆ ਗੁਰਬਾਣੀ ਤੁਹਾਡੀ ਗੁਰਸਿੱਖੀ ਜਿਹੜੀ ਗੁਰਮੁਖੀ ਦਿੱਤੀ ਹੈ ਉਹਦੇ 'ਚ ਲਿਖ ਕੇ ਤੁਸੀਂ ਵਧੀਆ ਤਰੀਕੇ ਨਾਲ ਗੱਲ ਕਰ ਸਕਦੇ ਹੋ। ਮਾਂ ਭੈਣ ਦੀ ਜਿਹੜੀ ਹੈ ਉਹ ਬੇਪਤੀ ਕਰਨੀ ਗਾਲਾਂ ਰਾਹੀਂ ਉਹ ਸਿੱਖ ਦਾ ਫਰਜ਼ ਨਹੀਂ, ਸਿੱਖ ਦਾ ਕਨਸੈਪਟ ਨਹੀਂ ਜੀ ਉਹ।
ਜੇ ਅਸੀਂ ਸਿੱਖਾਂ ਹੋਵੇ ਕੁਛ ਤੇ ਅਸੀਂ ਨਾ ਵੀ ਇਹ ਤੋਂ ਸਿਧਾਂਤ ਲੈ ਲਈਏ ਅਸੀਂ ਅੱਜ ਦੇ ਦਿਨ ਤੋਂ ਵੀ।
ਹਾਂਜੀ, ਬਾਬਾ ਜਰਨੈਲ ਸਿੰਘ ਨੇ ਜੀ ਜਿਹੜੀਆਂ ਹੁਣ, ਹਾਂਜੀ ਹਿੰਦੂ ਉਹਨੇ ਕਿਹਾ ਸੀ ਇੱਕ, ਉਹਨਾਂ ਦਾ ਉਹ ਅਕਸਰ ਹੀ ਆਪਾਂ ਸਪੀਚ ਸੁਣਦੇ ਹਾਂ ਕਿ ਕੋਈ ਵੀ ਚਾਹੇ ਧੀ ਹਿੰਦੂ ਦੀ ਹੈ ਚਾਹੇ ਮੁਸਲਮਾਨ ਦੀ ਹੈ ਚਾਹੇ ਸਿੱਖ ਦੀ ਹੈ ਚਾਹੇ ਕਿਸੇ ਹੋਰ ਦੀ ਵੀ ਆ, ਉਹਦੀ ਬੇਪਤੀ ਹੁੰਦੀ ਹੈ ਉਹਨੂੰ ਸੋਧਾ ਲਾ ਕੇ ਮੇਰੇ ਕੋਲ ਆ ਜਾਓ, ਮੈਂ ਆਪੇ ਹੀ ਚੱਲੂ।
ਜੋ ਕਿਹਾ ਕਹਿਣੀ ਤੇ ਕਰਨੀ ਦੇ ਪੂਰੇ ਸੀਗੇ, ਇਸ ਕਰਕੇ ਉਹ ਉਹਨਾਂ ਨੂੰ ਨਾ ਅੱਜ ਯਾਦ ਕਰਦੀ ਦੁਨੀਆ।
ਹਾਂਜੀ ਹਾਂਜੀ ਹਾਂਜੀ,
ਪਰ ਉਹਨਾਂ ਦਾ ਨਾਂ ਲੈਣ ਵਾਲੇ ਆਹ ਨਜਾਇਜ਼ ਗੱਲਾਂ ਕਰ ਕਰਕੇ ਗਾਲਾਂ ਕੱਢਣੀਆਂ।
ਬਿਲਕੁਲ ਜੀ, ਇਹਦੇ ਜੇਕਰ ਅੱਜ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ, ਕਿਤੇ ਵੀ ਕੋਈ ਮੰਨ ਲਓ ਫੋਰ ਉਦਾਹਰਨ ਮੈਂ ਕੋਈ ਪੋਸਟ ਪਾ ਦਿੰਦਾ ਅੱਜ, ਠੀਕ ਹੈ ਜੀ, ਉਹਦੇ ਥੱਲੇ ਉਸ ਹੀ ਟਕਸਾਲ ਨੂੰ ਮੰਨਣ ਵਾਲੇ ਜਾਂ ਉਸ ਹੀ ਟਕਸਾਲ ਦੇ ਵਿਦਿਆਰਥੀ ਇਹੋ ਜਿਹਾ ਪੁੱਠੇ ਪੁੱਠੇ ਕਮੈਂਟ ਕਰਕੇ ਤੁਹਾਨੂੰ ਜਲੀਲ ਕਰਨਗੇ ਔਰ ਇਹੋ ਜਿਹੀਆਂ ਗਾਲਾਂ ਗੰਦੀਆਂ ਕੱਢਣਗੇ, ਆਪਾਂ ਇੱਥੇ ਉਹ ਸਾਂਝ ਨਹੀਂ ਪਾ ਸਕਦੇ।
ਇਹ ਤਾਂ ਹੁਣ ਨਾ ਕੁਲਦੀਪ ਸਿੰਘ ਜੀ ਨੇ ਇੱਕ ਹੋਰ ਇਹਦੇ ਉੱਤੇ ਨਾ ਗੱਲ ਦੀ ਵੀ ਟਿੱਪਣੀ ਤਾਂ ਨਹੀਂ ਜੀ, ਪਰ ਬੇਨਤੀ ਜ਼ਰੂਰ ਕਰਦੇ ਵੀ ਟਕਸਾਲ ਵਾਲੇ ਵੀ ਇਹਨਾਂ ਬੰਦਿਆਂ ਨੂੰ ਕੰਟਰੋਲ ਕਰਨ, ਨਹੀਂ ਤਾਂ ਟਕਸਾਲ ਨੂੰ ਵੀ ਨੁਕਸਾਨ ਹੋਊਗਾ ਇਹਨਾਂ ਗੱਲਾਂ ਨਾਲ।
ਹਾਂਜੀ ਬਿਲਕੁਲ ਬਿਲਕੁਲ,
ਕਿਉਂਕਿ ਉਹ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ, ਇਹਨਾਂ ਨੂੰ ਜੇ ਕੰਟਰੋਲ ਕਰ ਲੈਣਗੇ ਤਾਂ ਠੀਕ ਆ, ਜੇ ਨਾ ਕੀਤਾ ਨਾ ਵੀ ਉਹਨਾਂ ਨੂੰ ਆਪਦੀ ਸਪੋਰਟ ਹੀ ਸਮਝਿਆ।
ਹਾਂਜੀ,
ਤੇ ਇਹ ਸਪੋਰਟ ਨਹੀਂ ਜੀ, ਇਹ ਉਹਨਾਂ ਦੇ ਨੁਕਸਾਨ ਦੇ ਜਾਊਗੀ ਗੱਲ, ਕਿਉਂਕਿ ਅਸੀਂ ਵੀ ਸਤਿਕਾਰ ਕਰਦੇ ਹਾਂ ਸਾਰਿਆਂ ਦਾ, ਪਰ ਇਹ ਚੀਜ਼ਾਂ ਜਿਹੜੀਆਂ ਨਾ ਵੀ ਕਮੈਂਟ ਗਲਤ ਪਲਤ ਪਾਏ ਜਾਣੇ ਜਾਂ ਹੋਰ ਗੱਲਾਂ ਕਰਨੀਆਂ, ਇਹ ਠੀਕ ਨਹੀਂ।
ਆਉਣ ਵਾਲੇ ਟਾਈਮ ਦੇ ਵਿੱਚ ਘਾਤਕ ਸਿੱਧ ਹੋਣਗੀਆਂ ਜੀ,
ਆਉਣ ਵਾਲਾ ਸਮਾਂ ਜਿਹੜਾ ਇਹ ਨੁਕਸਾਨਦੇਹ ਹੋਊਗਾ ਸਾਰਿਆਂ ਨੂੰ, ਜਾਣੀ ਕਿ ਅਸੀਂ ਸਿੱਖਾਂ, ਸਿੱਖ ਹੋਣ ਦੇ ਨਾਤੇ ਸਾਡਾ ਕਹਿਣਾ ਗੱਲ ਕਰਨਾ ਫਰਜ਼ ਬਣਦਾ, ਪਰ ਵਿਚਾਰ ਦੇ ਵਿੱਚ ਹੀ ਗੱਲ ਹੋਣੀ ਚਾਹੀਦੀ ਆ, ਕਿਉਂਕਿ ਵੀ ਇਹ ਜਿਹੜਾ ਨਾ ਮੰਦੇ ਸ਼ਬਦ ਬੋਲਣ ਤੋਂ ਅੰਗਰੇਜ਼ ਕਰਨਾ
ਅੰਗਰੇਜ਼ ਕਰਨਾ ਚਾਹੀਦਾ। ਹਾਂਜੀ, ਮਾਵਾਂ ਧੀਆਂ ਭੈਣਾਂ ਵਾਲਾ ਜਿਹੜਾ ਕੰਸੈਪਟ ਗੁਰੂ ਨੇ ਦਿੱਤਾ ਉੱਤੇ ਸਾਨੂੰ ਪਹਿਰਾ ਦੇਣ ਦੀ ਵੀ ਲੋੜ,
ਉੱਤੇ ਪਹਿਰਾ ਦੇਣਾ ਚਾਹੀਦਾ ਬਿਲਕੁਲ ਜੀ। ਅਸੀਂ ਤਾਂ ਹੀ ਫਿਰ ਇਹ ਦਿਨ ਮਨਾਉਣ ਦਾ ਫਾਇਦਾ, ਜੇ ਅਸੀਂ ਨਾ ਵੀ ਇਹ ਤੋਂ ਕੋਈ ਸਮਝ ਨਹੀਂ ਲੈਣੀ ਤਾਂ ਫਿਰ ਦਿਨ ਮਨਾਇਆ ਤੇ ਜਿਵੇਂ ਜਾਂ ਨਾ ਮਨਾਇਆ ਸਾਡੇ ਤੇ ਕੀ ਆ।
ਬਿਲਕੁਲ ਹਾਂਜੀ ਹਾਂ ਹਾਂਜੀ, ਠੀਕ ਹੈ,
ਥੈਂਕ ਯੂ ਜੀ। ਇਹਦੇ ਨਾਲ ਹੀ ਮੈਂ ਵਾਹਿਗੁਰੂ ਜੀ ਦਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ, ਜਿਹੜਾ ਇਹ ਜਿਹੜੇ ਜਿਹੜਾ ਘੱਲੂਘਾਰਾ ਇਹ ਬਕਾਇਦਾ ਇਹ ਬੜੀਆਂ ਚੀਜ਼ਾਂ ਦੀ ਜਿਵੇਂ ਜਿਵੇਂ ਇਸ ਦੇ ਉੱਤੇ ਵਿਚਾਰ ਚੱਲਦੀ ਜਾਵੇਗੀ, ਇਸ ਦੀਆਂ ਜਿਵੇਂ ਜਿਵੇਂ ਪਰਤਾਂ ਖੁੱਲਦੀਆਂ ਜਾਣਗੀਆਂ ਉਸੇ ਤਰ੍ਹਾਂ ਇਹਨਾਂ ਨੂੰ ਇਸ ਦੇ ਉੱਤੇ ਹੋਰ ਵੀ ਵਿਚਾਰ ਮੰਗੀ ਜਾਊਗੀ। ਇਸ 'ਚ ਕੋਈ ਦੋਰਾਵਾਂ ਨਹੀਂ ਕਿ ਜਿਹੜਾ ਜਿੱਥੇ ਜਿੱਥੇ ਵੀ ਇਸ ਵਿਸ਼ੇ ਦੇ ਉੱਤੇ ਕੋਈ ਸਾਰਥਕ ਗੱਲ ਹੁੰਦੀ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਅਤੇ ਕੁਛ ਕੁ ਇਉਂ ਸਮਝ ਲਓ ਕਿ ਜਿਹੜੇ ਆਪਾਂ ਪਹਿਲਾਂ ਪੋਸਟਾਂ ਸ਼ੇਅਰ ਕਰਦੇ ਸੀ ਜਾਂ ਜੋ ਇਸ ਦੇ ਬਾਰੇ ਕਿਆ ਸਰਾਈਆਂ ਲਾਈਆਂ ਜਾਂਦੀਆਂ ਸੀ ਕਿ ਭੇਖੀ ਸਿੱਖਾਂ ਦੀ ਘੁਸਪੈਠ ਸਿੱਖ ਕੌਮ ਦੇ ਵਿੱਚ ਕੀਤੀ ਗਈ ਹੈ, ਆਮ ਤੌਰ 'ਤੇ ਆਰ ਐੱਸ ਐੱਸ ਦਾ ਨਾਂ ਵਰਤਿਆ ਜਾਂਦਾ ਸੀ, ਪਰ ਇਹ ਵੱਡੇ ਪੱਧਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਬਹੁਤ ਬਹੁਤ ਕਿਸਮ ਦੀਆਂ ਏਜੰਸੀਆਂ ਸ਼ਾਮਲ ਨੇ, ਇਕੱਲੀ ਆਰ ਐੱਸ ਐੱਸ ਦੀ ਗੱਲ ਨਹੀਂ। ਪਰ ਇਸ ਵਿੱਚ ਕੋਈ ਦੋਰਾਵਾਂ ਨਹੀਂ ਕਿ ਸਿੱਖੀ ਭੇਖ ਦੇ ਵਿੱਚ ਹੁਣ ਅਜਿਹੀ ਭਰਤੀ ਹੋ ਚੁੱਕੀ ਹੈ ਜਿਹੜੀ ਸਿੱਖ ਕੌਮ ਦਾ ਨੁਕਸਾਨ ਕਰਨ ਦੁਆਲੇ ਹੀ ਉਹਨਾਂ ਦਾ ਜਿਹੜਾ ਵਰਤਾਰਾ ਹੁਣ ਸ਼ੁਰੂ ਵੀ ਹੋ ਚੁੱਕਾ ਆ। ਕੋਈ ਵੀ ਗੱਲ ਜਦੋਂ ਤੁਸੀਂ ਸਹਿ ਸੁਭਾਅ ਵੀ ਕਰਦੇ ਹੋ ਜਿਹੜੀ ਕਿ ਸਿੱਖ ਕੌਮ ਦੇ ਲਈ ਵਿਚਾਰ ਮੰਗਦੀ ਹੈ, ਉਸ ਦੇ ਵਿੱਚ ਬਿਨਾਂ ਸੱਦੇ ਤੋਂ ਅਜਿਹੇ ਲੋਕਾਂ ਦੀ ਇੱਕ ਕਿਸਮ ਦੀ
ਸ਼ਮੂਲੀਅਤ
ਹੁੰਦੀ ਹੈ। ਉਹ ਗੰਦੇ ਗੰਦੇ ਕਮੈਂਟ ਲਿਖ ਕੇ
ਤੁਹਾਨੂੰ ਉਕਸਾਉਣਗੇ,
ਉਕਸਾਉਂਦੇ ਵੀ ਆ, ਤੇ ਜਿਹੜੀ ਵਿਚਾਰ ਚੱਲਦੀ ਹੁੰਦੀ ਹੈ ਉਸਨੂੰ ਜਿਹੜਾ ਰੋਕਣ ਦੀ ਕੋਸ਼ਿਸ਼
ਕਰਦੇ ਨੇ
ਉਹਨੂੰ ਪਾਸੇ ਲਿਜਾਣ ਦੀ ਕੋਸ਼ਿਸ਼ ਕਰਦੇ ਨੇ।
ਹਾਂਜੀ ਹਾਂ।
ਤੇ ਨਾਲ ਦੀ ਨਾਲ ਜਿਵੇਂ ਟਕਸਾਲ ਦਾ ਨਾਂ ਵਰਤ ਕੇ ਟਕਸਾਲ ਨੂੰ ਹੀ ਬਦਨਾਮ ਕਰਨ ਦੇ ਲਈ
ਜਿਹੜਾ
ਗਾਲੀ ਗਲੋਚ ਕੇ, ਤਾਂ ਕਰਕੇ ਜਿਹੜਾ ਇਹ ਮਨਸੂਬਾ ਇੱਕ ਬੜਾ ਵੱਡਾ ਹੈ ਕਿ ਜਿਹੜਾ ਸਾਡੀ ਜਿਹੜੇ ਸ਼ਹਾਦਤ ਦੇ ਗਏ ਉਹਨਾਂ ਦੇ ਜਿਹੜੇ ਅਕਸ ਨੂੰ ਵਿਗਾੜਿਆ ਜਾਵੇ, ਜਿਵੇਂ ਬਿਲਕੁਲ ਇਹੋ ਜਿਹੀ ਕੋਸ਼ਿਸ਼ ਬਿਲਕੁਲ
ਜਿਵੇਂ ਹੁਣ ਦੇਖੋ ਜੀ, ਜੇਕਰ ਆਪਾਂ ਜੂਨ 1984 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ, ਹਮਲਾ ਕੀਤਾ, ਸਿੱਖ ਸੰਗਤ ਮਾਰੀ, ਨੌਜਵਾਨ ਮਾਰੇ, ਬਜ਼ੁਰਗ ਮਾਰੇ, ਬੱਚੇ ਮਾਰੇ, ਸਾਡੀਆਂ ਧੀਆਂ ਭੈਣਾਂ ਨੂੰ ਵੀ ਜਿਹੜਾ ਉੱਥੇ ਸ਼ਹੀਦ ਕੀਤਾ ਗਿਆ, ਤੇ ਉੱਥੇ ਉਹਨੂੰ ਦੇਖੋ ਕੰਸੈਪਟ ਉਹਨੂੰ ਕਿੱਦਾਂ ਚੇਂਜ ਕਰਦੇ ਨੇ ਕਿ ਉਹ ਜੀ ਸਾਈ ਮੀਆਂ ਮੀਰ ਨੇ ਜਦੋਂ ਗੁਰੂ ਅਰਜਨ ਪਾਤਸ਼ਾਹ ਤੋਂ ਨੀਂਹ ਰਖਵਾਈ ਹੈ ਸਾਈ ਮੀਆਂ ਮੀਰ ਜੀ ਨੇ, ਤੇ ਉਸ ਟਾਈਮ ਜਿਹੜੀ ਐੱਟ ਹਲਗੀ ਸੀ ਜੀ, ਇਸ ਕਰਕੇ ਇਹ ਜਿਹੜਾ ਢਹਿਣਾ ਸੀ ਐਡਾ ਕੁਕਰਮ ਕਰਕੇ ਵੀ ਉਹ ਉਸ ਚੀਜ਼ ਨੂੰ ਬਦਨਾਮ ਕਰਦੇ ਨੇ। ਦੇਖੋ ਇਹ ਨਹੀਂ ਮੰਨਦੇ ਕਿ ਉਸ ਟਾਈਮ ਗਲਤੀ ਹੋਈ ਹੈ, ਹਿੰਦ ਸਰਕਾਰ ਨੇ ਗਲਤੀ ਕੀਤੀ ਹੈ, ਨਸਲਕੁਸ਼ੀ ਕੀਤੀ ਸਿੱਖਾਂ ਦੀ, ਇੱਕ ਸਾਜਿਸ਼ ਦੇ ਤਹਿਤ, ਇੱਕ ਸਕੀਮ ਦੇ ਤਹਿਤ, ਇੱਕ ਪੈਨਲ ਦੇ ਤਹਿਤ ਕੰਮ ਕੀਤਾ। ਪਰ ਉਹ ਫਿਰ ਸੰਤ, ਫਿਰ ਦੂਜੀ ਗੱਲ ਜਿਹੜੀ ਸੰਤਾਂ ਦੇ ਅਕਸ ਦੇ ਉੱਤੇ ਕਰਦੇ ਨੇ ਕਿ ਸੰਤਾਂ ਨੂੰ ਜੀ ਕੀ ਲੋੜ ਸੀ ਪ੍ਰਕਰਮਾਂ ਵਿੱਚ ਉੱਥੇ ਜਾਣ ਦੀ। ਜੇਕਰ ਇਸ ਕੰਸੈਪਟ ਨੂੰ ਸਮਝਣਾ ਹੋਵੇ, ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਨੂੰ ਛੱਡਦੇ ਨੇ, ਉਹਨਾਂ ਨੂੰ ਘੇਰਾ ਕਿੱਥੇ ਪੈਂਦਾ ਹੈ?
ਚਲੋ ਆਪਾਂ
ਨਹੀਂ ਜੀ, ਇੱਕ ਜੇ ਇਤਿਹਾਸ ਨੂੰ ਦੇਖਣਾ ਹੋਵੇ, ਇਤਿਹਾਸ ਜੇਕਰ ਹਰਗੋਬਿੰਦ ਪਾਤਸ਼ਾਹ ਜੀ ਜੇਕਰ ਲੜਾਈਆਂ ਲਈ ਚੜ੍ਹਦੇ ਨੇ ਤੇ ਉਹ ਕਿੱਥੋਂ ਚੜ੍ਹਦੇ ਨੇ? ਉਹ ਅਕਾਲ ਤਖ਼ਤ ਤੋਂ ਹੀ ਮੁਗਲ ਹਕੂਮਤ ਦੇ ਨਾਲ ਲੜਾਈਆਂ ਕੱਢ ਲਈ ਜਾਂਦੇ ਨੇ।
ਹਾਂਜੀ, ਇਹ ਮਤਲਬ ਇੱਕ ਚੀਜ਼ ਤਾਂ ਇਹ ਹੈਗੀ ਆ ਵੀ ਜੇ ਸਾਡੇ ਕੌਮ ਨੂੰ ਇਹ ਕੋਈ ਗੱਲ ਕਹੇ ਵੀ ਸਿਆਸਤ ਤੇ ਤੁਸੀਂ ਧਰਮ ਨੂੰ ਜਿਹੜਾ ਅਲੱਗ ਵੱਖ ਵੱਖ ਰੱਖਣਾ, ਬਿਲਕੁਲ ਵੱਖ ਵੱਖ ਰੱਖਣਾ, ਪਰ ਜਿਹੜੀ ਸਿਆਸਤ ਹੈ ਉਹ ਹਮੇਸ਼ਾ ਧਰਮ
ਦੇ ਅਧੀਨ,
ਹਾਂਜੀ, ਧਰਮ ਦੇ ਅਨੁਸਾਰ ਅਨੁਕੂਲ ਹੋਵੇ, ਜਿਸ ਦੇ ਵਿੱਚ ਮਤਲਬ ਸਾਰਿਆਂ ਦਾ ਭਲਾ ਹੋਵੇ, ਸਰਬੱਤ ਦਾ ਭਲਾ ਅਸੀਂ ਮੰਗਦੇ ਹਾਂ। ਤੇ ਇਹ ਬੜੀ ਇੱਕ ਜਿਹੜਾ ਧਿਆਨ ਦੇਣ ਵਾਲੀ ਗੱਲ ਹੈ ਕਿ ਹਮੇਸ਼ਾ ਜਿਹੜੀ ਗਲਤੀ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਸਾਡੀ ਕੌਮ ਦੇ ਵਿੱਚ, ਸਾਡੀ ਹੀ ਕੌਮ ਦੇ ਮਤਲਬ ਜੁਝਾਰੂ ਸਿੰਘਾਂ ਦੇ ਖਿਲਾਫ ਗਲਤੀ ਕੱਢਣ। ਪਰ ਉਹਨਾਂ ਹਾਲਾਤਾਂ ਵੱਲ ਕਿਉਂ ਨਹੀਂ ਜਾਇਆ ਜਾਂਦਾ ਕਿ ਇਹ ਜਿਹੜੇ ਹਾਲਾਤ ਪੈਦਾ ਕਰਨ ਵਾਲੇ ਕੌਣ ਸੀ, ਇਹਨਾਂ ਹਾਲਾਤਾਂ ਨੂੰ ਸ਼ਹਿ ਦੇਣ ਵਾਲੇ ਕੌਣ ਸੀ, ਤੇ ਜਿਹੜੀ ਉੱਥੇ ਜਿਹੜਾ 2 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਨਿਰਦੋਸ਼ ਮਾਰੇ ਗਏ ਉਹਨਾਂ ਬਾਰੇ ਕਿਉਂ ਨੀ ਕਿਸੇ ਦੀ ਜ਼ਬਾਨ?
ਹਾਂਜੀ, ਉਹਨਾਂ ਦਾ ਕੀ ਉਹਨਾਂ ਦਾ ਉੱਥੇ ਉਹਦੇ ਵਿੱਚ ਯੋਗਦਾਨ ਸੀ? ਦੂਸਰੀ ਗੱਲ, ਜੇਕਰ ਵੀਰ ਸਾਹਿਬ ਸਿੰਘ ਜੀ ਜਿਹੜੀ ਆਪਾਂ ਹੋਰ ਵੀ ਕੀ ਇੱਕ ਇਹੀ ਆਖਰੀ ਹਥਿਆਰ ਸੀ? ਕੀ ਟੈਂਕਾਂ ਦੇ ਨਾਲ ਹੀ ਤੋਪਾਂ ਦੇ ਗੋਲੇ ਦਾਗਣੇ ਜਾਂ ਜਿਹੜਾ ਉੱਪਰੋਂ ਹਮਲੇ ਕਰਨੇ, ਕੀ ਇੱਕ ਇਹੀ ਆਖਰੀ ਹਥਿਆਰ ਸੀ? ਇਸ ਤੋਂ ਇਲਾਵਾ ਕੋਈ ਹੋਰ ਇਲਾਜ ਜਾਂ ਹੋਰ ਕੋਈ ਜਿਹੜਾ ਰਸਤਾ ਉੱਥੇ ਅਖਤਿਆਰ ਨਹੀਂ ਕੀਤਾ ਜਾ ਸਕਦਾ ਸੀ?
ਹਾਂਜੀ, ਇਹ ਬੜੇ ਸਵਾਲ ਨੇ, ਇਹਨਾਂ ਦੇ ਹੱਲ ਬਕਾਇਦਾ ਆਉਣ ਵਾਲਾ ਸਮਾਂ ਜ਼ਰੂਰ ਦੇਵੇਗਾ।
ਹਾਂਜੀ,
ਜਿਵੇਂ ਜਿਵੇਂ ਕਹਿ ਲਓ ਕਿ ਸਮਾਂ ਪੈਂਦਾ ਜਾ ਰਿਹਾ, ਇਹਦੀਆਂ ਪਰਤਾਂ ਹੋਰ ਖੁੱਲਦੀਆਂ ਜਾ ਰਹੀਆਂ ਨੇ।
ਹਾਂਜੀ,
ਜਿਹੜੇ ਸਿੱਖੀ ਭੇਖ ਦੇ ਵਿੱਚ ਲੁਕੇ ਸਿੱਖੀ ਦੇ ਦੁਸ਼ਮਣ ਨੇ ਉਹਨਾਂ ਦਾ ਵੀ ਚਿਹਰਾ ਸਪਸ਼ਟ ਹੁੰਦਾ ਜਾ ਰਿਹਾ ਹੈ, ਤੇ ਜਿਹੜੀ ਕਾਫੀ ਹੱਦ ਤੱਕ ਜਿਹੜੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਰਹੀ ਹੈ। ਤੇ ਇਹੀ ਹੁੰਦਾ ਹੈ ਜਿਹੜਾ ਵਰਤਾਰਾ, ਜੇ ਕੁਦਰਤੀ ਵਰਤਾਰਾ ਜਿਵੇਂ ਜਿਵੇਂ ਵਾਪਰਦਾ ਹੁੰਦਾ ਹੈ, ਤੇ ਹੌਲੀ ਹੌਲੀ ਜ਼ਰੂਰ ਇਹਦਾ ਵੀ ਇਨਸਾਫ ਮਿਲੂਗਾ ਸਿੱਖ ਕੌਮ ਨੂੰ।
ਹਾਂਜੀ,
ਤੇ ਜਿੰਨਾ ਕੁ ਆਪਣੇ ਬਲਬੂਤੇ ਤੇ ਸਿੱਖ ਕੌਮ ਨੇ ਇਨਸਾਫ ਲਿਆ ਸੀ ਉਹ ਮਤਲਬ ਵਾਕਈ ਇਹ ਸ਼ਾਨ ਮੱਤਾ ਇਤਿਹਾਸ ਹੈ। ਜਿਹੜੇ ਵੀ ਦੋਸ਼ੀ ਸੀ ਉਹਨਾਂ ਨੂੰ ਉਹਨਾਂ ਦੀ ਬਣਦਾ ਜਿਹੜਾ ਬਣਦੀ ਸਜ਼ਾ ਉਹਨਾਂ ਨੂੰ ਦੇ ਦਿੱਤੀ ਗਈ ਸੀ। ਤੇ ਬਾਕੀ ਵੱਡੇ ਸਿਸਟਮ ਦੇ ਵਿੱਚ
ਕਈ ਕੁਝ ਅਤਰਾ ਚੜਾ ਹੁੰਦੇ ਨੇ ਉਹ ਹਜੇ ਵੀ ਹੋ ਰਹੇ ਨੇ। ਖੈਰ, ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੇ ਦੁਆਰ ਵਾਲੀ ਜਿਹੜੀ ਗੁਰੂ ਦੀ ਜਿਹੜਾ ਕੰਸੈਪਟ ਹੈ ਉਹਦੇ ਤੇ ਕਹਿਣੀ ਤੇ ਕਰਨੀ ਦੇ ਪੂਰੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਦਲੇਰੀ ਦੇ ਜਿਹੜੇ ਲੋਕ ਚਰਚੇ ਨੇ ਅੱਜ 34 ਵਰੇ ਬਾਅਦ ਵੀ ਉਸੇ ਤਰ੍ਹਾਂ ਵਰਕਰਾਰ ਨੇ ਜਿਸ ਟਾਈਮ ਉਸ ਟਾਈਮ ਵੀ ਉਹਨਾਂ ਦੀ ਗੱਲ ਕੀਤੀ ਜਾਂਦੀ ਸੀ ਸੂਰਾ ਸੰਤ ਜਰਨੈਲ ਸਿੰਘ ਹੋਇਆ ਪੈਦਾ ਡਾਢਾ ਕੌਮ ਦੇ ਨਾਲ ਪਿਆਰ ਉਹਨੂੰ ਸਿੱਖੀ ਸਦਾ ਦਾ ਕੌਮੀ ਸ਼ਹੀਦ ਯੋਧਾ ਸਿੱਖ ਸਦੀ ਦਾ ਕੌਮੀ ਸ਼ਹੀਦ ਯੋਧਾ ਕਹਿ ਕੇ ਦਿੰਦੇ ਨੇ ਸਿੱਖ ਸਤਿਕਾਰ ਉਹਨੂੰ ਬਾਬਾ ਕੌਮ ਦਾ ਮਰਦ ਦਲੇਰ ਸੀ ਉਹ ਸ਼ਹੀਦ ਹੋਣ ਦਾ ਚੜਿਆ ਸੀ ਖਮਾਰ ਉਹਨੂੰ ਜੋ ਕਿਹਾ ਸੀ ਸੁਖਦੀਪ ਸਿੰਘਾ ਕਰ ਦਿੱਤਾ ਫੜ ਸਕੀ ਨਾ ਹਿੰਦ ਸਰਕਾਰ ਉਹਨੂੰ ਫੜ ਸਕੀ ਨਾ ਹਿੰਦ ਸਰਕਾਰ ਉਹਨੂੰ ਇੱਥੇ ਜਿਨ੍ਹਾਂ ਧਰਮ ਹੇਤ ਸੀਸ ਦਿੱਤੇ ਜਿਹੜਾ ਆਪਾਂ ਕੰਸੈਪਟ ਜਿਹੜੀ ਆਪਾਂ ਆਪਣੇ ਅਰਦਾਸ ਦੇ ਵਿੱਚ ਉਹਨਾਂ ਸੂਰਵੀਰ ਯੋਧਿਆਂ ਦੀ ਗੱਲ ਕਰਦੇ ਹਾਂ ਸੋ ਉਹਦੇ ਬਾਬਤ ਸੂਰਵੀਰਾਂ ਦੇ ਲਿਖੇ ਨੇ ਜਾਂਦੇ ਜੰਗਨਾਮੇ ਅਮਰ ਹੁੰਦੇ ਯੋਧੇ ਵਿੱਚ ਸੰਸਾਰ ਮੀਆਂ ਚਿੱਠੇ ਬਦਨਾਮੀਆਂ ਦੇ ਬੁੱਝ ਦਲਾਂ ਦੇ ਲਿਖੇ ਜਾਂਦੇ ਤਵਾਰੀਖ ਆਖਦੀ ਹੈ ਉਹਨਾਂ ਨੂੰ ਗਦਾਰ ਮੀਆਂ ਗਲਤੀਆਂ ਲਿਖਦਿਆਂ ਤੋਂ ਅਨੇਕ ਹੋ ਜਾਂਦੀਆਂ ਨੇ ਬਖਸ਼ਣਹਾਰ ਹੈ ਬੈਠਾ ਬੇਅੰਤ ਬਾਬਾ ਨਾ ਅੰਤ ਜ਼ੁਲਮ ਦਾ ਤੇ ਨਾ ਹੀ ਜ਼ੁਲਮੀਆਂ ਦਾ ਜੰਗਨਾਮੇ ਦਾ ਕਰਦਾ ਮੈਂ ਅੰਤ ਬਾਬਾ ਧਰਮ ਯੁੱਧ ਦੇ ਵਿੱਚ ਜੋ ਜੂਝ ਗਏ ਨੇ ਕਰਦਾ ਸਾਰਿਆਂ ਦਾ ਦਿਲੋਂ ਸਤਿਕਾਰ ਬਾਬਾ ਜਿਨ੍ਹਾਂ ਸੂਰਮਿਆਂ ਨੇ ਧਰਮ ਹੇਤ ਸੀਸ ਦਿੱਤੇ ਸੁਖਦੀਪ ਸਿੰਘਾ ਹੈ ਉਹਨਾਂ ਦਾ ਕਰਜ਼ਦਾਰ ਬਾਬਾ ਸੁਖਦੀਪ ਸਿੰਘ ਸਿੰਘਾ ਹੈ ਉਹਨਾਂ ਦਾ ਕਰਜ਼ਦਾਰ ਬਾਬਾ ਇੰਨੀਆਂ ਹੀ ਗੱਲਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਚੱਲਦੇ ਚੱਲਦੇ ਜਿਹੜੀ ਹਾਂਜੀ
ਬਲੱਡ ਡੋਨੇਸ਼ਨ ਕੈਂਪ ਜਿਹੜਾ ਕੱਲ੍ਹ ਅਤੇ ਪਰਸੋਂ ਨਿਊਜ਼ੀਲੈਂਡ ਬਲੱਡ ਡੋਨਰ ਸੈਂਟਰ ਕੈਵਨਡਿਸ਼ ਡਰਾਈਵ ਵਿਖੇ ਲਗਾਇਆ ਜਾ ਰਿਹਾ ਉਸ ਵਿੱਚ ਜ਼ਰੂਰ ਪਹੁੰਚ ਕੇ ਆਪਣਾ ਯੋਗਦਾਨ ਪਾਓ ਜੀ ਅਤੇ ਜਿਹੜੇ ਵੀ ਸੱਜਣ ਉੱਥੇ ਖੂਨ ਦੇਣ ਦੇ ਚਾਹਵਾਨ ਨੇ ਉਹ ਆਪਣੀ ਇੱਕ ਫੋਟੋ ਆਈ ਡੀ ਜ਼ਰੂਰ ਲੈ ਕੇ ਆਇਓ ਜਿਵੇਂ ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਲੈ ਕੇ ਆਇਓ ਜਿਹੜੀ ਕਿ ਉਹਨਾਂ ਨੂੰ ਉੱਥੇ ਚਾਹੀਦੀ ਹੁੰਦੀ ਹੈ ਤੇ ਵੱਧ ਤੋਂ ਵੱਧ ਆਪਣੇ ਸਾਥੀਆਂ ਨੂੰ ਵੀ ਕੋ ਜਿਹੜਾ ਇਸ ਬਾਰੇ ਦੱਸੋ ਕਿ ਉੱਥੇ ਪਹੁੰਚ ਕੇ ਜਿਹੜਾ ਇਸ ਕਾਰਜ ਦੇ ਵਿੱਚ ਹਿੱਸਾ ਪਾਉਣ ਜੀ ਇੱਥੇ ਹੀ ਆਪਾਂ
ਹਾਂਜੀ ਹੋਈਆਂ ਭੁੱਲਾਂ ਗੱਲ ਦੇ ਖਿਮਾ ਜੇਕਰ ਉਹਨਾਂ ਸੂਰਵੀਰ ਯੋਧਿਆਂ ਦੇ ਬਾਬਤ ਕੋਈ ਵੀ ਅਸੀਂ ਗੱਲ ਪੂਰੀ ਨਾ ਕਰ ਸਕੇ ਹੋਈਏ ਉਹਨਾਂ ਦੇ ਕਿਰਦਾਰ ਉੱਤੇ ਉਹਨਾਂ ਦੀ ਦਿੱਤੀ ਹੋਈ ਸ਼ਹਾਦਤ ਦੇ ਉੱਤੇ ਉਹਦੇ ਲਈ ਖਿਮਾ ਦੇ ਜਾਜਕ ਹਾਂ
ਇਹ ਗੱਲ ਅਸੀਂ ਬਾਰ ਬਾਰ ਦੁਹਰਾਉਣੀ ਆ ਕਿ ਜਿੰਨੇ ਕੁ ਸਾਡੇ ਕੋਲ ਸੋਰਸ ਹੁੰਦੇ ਨੇ ਜਿੰਨੀਆਂ ਸਾਡੇ ਕੋਲ ਲਿਖਤਾਂ ਆਉਂਦੀਆਂ ਨੇ ਅਸੀਂ ਉਹਨਾਂ ਦੇ ਮੁਤਾਬਕ ਹੀ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ
ਉਹਨਾਂ ਦੀ ਛਾਣਬੀਣ ਕਰਕੇ ਹੀ ਅਸੀਂ ਉਹਦੇ ਵਿੱਚੋਂ ਤੁਹਾਡੇ ਲਈ ਹਰੇਕ ਵਾਰੇ ਕੋਈ ਨਾ ਕੋਈ ਨਵੀਂ ਚੀਜ਼ ਨਵੇਂ ਪ੍ਰੋਗਰਾਮ ਦੇ ਦੌਰਾਨ ਨਵੀਂ ਚੀਜ਼ ਪੇਸ਼ ਕਰਨ ਦੀ ਗੱਲ ਕਰਦੇ ਹਾਂ
ਹਾਂਜੀ ਹਾਂਜੀ ਤੇ ਜੇ ਸਾਡੇ ਵੱਲੋਂ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਾਡੀ ਕਈ ਗੱਲ ਵੀ 100% ਹੀ ਸੱਚ ਹੈ
ਹਾਂਜੀ
ਕਹਿਦਾ ਬਈ ਅਸੀਂ ਇਸ ਗੱਲ ਨੂੰ ਤੁਹਾਨੂੰ ਤੁਹਾਡੇ ਵੀ ਕਹਿੰਦੇ ਹਾਂ ਕਿ ਜਿਹੜਾ ਸਾਨੂੰ ਮੁਹੱਈਆ ਹੁੰਦਾ ਹੈ ਅਸੀਂ ਉਹੀ ਦੇਖ ਕੇ ਤੇ ਪਰਖ ਕੇ
ਹਾਂਜੀ ਉਹਦੇ ਵਿੱਚੋਂ ਅਸੀਂ ਦੋ ਚੀਜ਼ਾਂ ਨੂੰ ਹਮੇਸ਼ਾ ਆਪਣੇ ਅੱਗੇ ਰੱਖਦੇ ਹਾਂ ਇੱਕ ਸਰਕਾਰ ਦਾ ਨਜ਼ਰੀਆ ਤੇ ਸਿੱਖ ਕੌਮ ਦਾ ਨਜ਼ਰੀਆ ਤੇ ਨਾਲ ਉਹਨਾਂ ਸੂਰਵੀਰ ਯੋਧਿਆਂ ਦੀ ਦਿੱਤੀ ਹੋਈ ਕੁਰਬਾਨੀ ਉਹਨਾਂ ਦਾ ਕੰਸੈਪਟ ਕੀ ਸੀ ਉਹਦੇ ਵਿੱਚੋਂ ਜੋ ਵੀ ਨਿਚੋੜ ਸਾਨੂੰ ਲੱਗਦਾ ਹੈ ਗੁਰੂ ਨੇ ਜਿੰਨੀ ਕੁ ਮਤਬੁੱਧ ਦਿੱਤੀ ਉਹਦੇ ਮੁਤਾਬਕ ਅਸੀਂ ਆਪਦੇ ਅੱਗੇ ਪੇਸ਼ ਹੋ ਜਾਂਦੇ ਹਾਂ ਹੋ ਸਕਦਾ ਅਸੀਂ ਕਈ ਗਲਤੀਆਂ ਕਰਦੇ ਹੋਵੋ ਤੁਸੀਂ ਸਾਨੂੰ ਫੋਨ ਦੇ ਰਾਹੀਂ ਮੈਸੇਜ ਰਾਹੀਂ ਉਹਨਾਂ ਦੇ ਬਾਰੇ ਵੀ ਜ਼ਰੂਰ ਗੱਲ ਕਰ ਸਕਦੇ ਹੋ ਨਾਲ ਨਾਲ ਜੋ ਅਸੀਂ ਆਪ ਜੀ ਦੇ ਨਾਲ ਇੱਕ ਟੀ ਵੀ ਚੈਨਲ ਦੇ ਰਾਹੀਂ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦਾ ਤੁਸੀਂ ਸਾਨੂੰ ਬਹੁਤ ਅਥਾਹ ਪਿਆਰ ਦਿੱਤਾ ਹੈ ਜਿਹੜੇ ਅੱਜ ਚੌਥਾ ਵੀਕ ਹੈ ਜੀ ਲਾਸਟ ਵੀਕ ਜਿਹੜਾ ਹੋਇਆ ਹੈ ਉਹਦੇ ਦੌਰਾਨ ਤਕਰੀਬਨ 20,000 ਤੋਂ ਉੱਤੇ ਤੱਕ ਦਾ ਜਿਹੜਾ ਉਹਦਾ ਵਿਊ ਤੁਸੀਂ ਕੀਤਾ ਹੈ ਸਿਰਫ ਇੱਕ ਚੌਥੇ ਪ੍ਰੋਗਰਾਮ ਦੇ ਦੌਰਾਨ ਤੇ ਜਿਹੜਾ ਇਸ ਵੀਕ ਅਸੀਂ ਕੀਤਾ ਉਹ 20,000 ਨੂੰ ਉੱਤੇ ਟੱਪ ਗਿਆ ਹੈ ਜੇਕਰ ਉਹਦੇ ਟੋਟਲ ਅੰਕੜੇ ਕੱਢਣੇ ਹੋਣ ਕਿ ਕਿੱਥੇ ਤੱਕ ਉਹ ਰੀਚ ਹੋਇਆ ਹੈ ਕਿੱਥੇ ਤੱਕ ਗਿਆ ਉਹ ਆਉਣ ਵਾਲੇ ਦਿਨਾਂ ਵਿੱਚ ਅਸੀਂ ਆਪ ਜੀ ਨੂੰ ਉਹਦੇ ਉੱਤੇ ਜ਼ਰੂਰ ਚਾਨਣਾ ਪਾਵਾਂਗੇ ਪਰ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਪਿਆਰ ਇੰਨੀ ਜਿਹੜੀ ਹੈ ਉਹ ਬਖਸ਼ ਦਿਓ ਤੇ ਗੁਰੂ ਅੱਗੇ ਅਰਦਾਸ ਕਰਿਓ ਕਿ ਅਸੀਂ ਆਪ ਜੀ ਦੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਹੀ ਹੱਕ ਸੱਚ ਦੀ ਗੱਲ ਲੈ ਕੇ ਆਉਂਦੇ ਰਹੀਏ ਬੋਲੀਏ ਸੱਚ ਧਰਮ ਝੂਠ ਦਾ ਕੰਸੈਪਟ ਜਿਹੜਾ ਹੈ ਉਹਦੇ ਉੱਤੇ ਖੜੇ ਰਹੀਏ ਛੜਕੀਏ ਨਾ ਬਹੁਤ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਮੁਸ਼ਕਲਾਂ ਦਾ ਸਾਥ ਜਿਹੜਾ ਹੈ ਨਿਭਾਉਂਦੇ ਹੋਏ ਅਸੀਂ ਆਪਣੇ ਉਸ ਰਾਹ ਦੇ ਉੱਤੇ ਤੁਰੇ ਰਹੀਏ ਅਸੀਂ ਉਹ ਮੁਸ਼ਕਲਾਂ ਨੂੰ ਕੁਝ ਵੀ ਨਾ ਇੱਦਾਂ ਸਮਝਦੇ ਹੋਈਏ ਉਹ ਰਾਹ ਨੂੰ ਹਮੇਸ਼ਾ ਹੀ ਅਪਣਾਉਂਦੇ ਰਹੀਏ ਇਹ ਸਾਡੇ ਲਈ ਅਰਦਾਸ ਕਰਿਓ ਕਿਤੇ ਅਸੀਂ ਥਿੜਕ ਨਾ ਜਾਈਏ ਕਿਤੇ ਅਸੀਂ ਜਿਹੜਾ ਔਕੜਾਂ ਦੇ ਅੱਗੇ ਆਪਣੇ ਆਪ ਨੂੰ ਹਾਰ ਨਾ ਦੇਈਏ ਇਹੀ ਇੱਕ ਬੇਨਤੀ ਹੈ ਹੋਈਆਂ ਭੁੱਲਾਂ ਗੱਲ ਤੇ ਦੇਖੇ ਮਾਂ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਕਮ ਤੇਰੇ ਕਰ ਰਹੇ ਨਸ਼ਿਆਂ ਦੀ ਖੇਤੀ ਹੋ ਗਈ ਕਾਲੀ ਕਾਲਖੋ ਤੇਰੀ ਚਿੱਟੀ ਖੇਸੀ ਤੇਰੀ ਲੰਕਾ ਟਾ ਰਹੇ ਤੇਰੇ ਘਰ ਦੇ ਭੇਤੀ ਇੰਜ ਮੇਰੇ ਪੰਜਾਬ ਤੂੰ ਮੁੱਕ ਜੇਗਾ ਛੇਤੀ ਹਾਂ ਵੇਂਦੇ ਵੇਂਦੇ ਕਾਲਾ ਕਿਵੇਂ ਗੁਲਾਬ ਹੋ ਗਿਆ ਵੇ ਬੀਬਾ
ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਰਾਜ ਕਾਕੜਾ। ਨਸ਼ਿਆਂ ਦੀ ਕਾਂਗ ਇੱਥੇ ਰੋਕ ਲਓ ਪੰਜਾਬੀਓ, ਰੰਗਲੀ ਜਵਾਨੀ ਦੀ ਕਿਆਰੀ ਸੜ ਜਾਊਗੀ। ਇੰਨੀ ਤੇ ਤਬਾਹੀ ਕਿਸੇ ਜੰਗ ਨੇ ਨੀ ਕੀਤੀ ਸਾਡੀ, ਜਿੰਨੀ ਇਹ ਨਸ਼ੇ ਦੀ ਬਿਮਾਰੀ।